ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾਂ, ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜਿਹ ਸਿਮਰਤ ਗਨ ਕਾਸੀ ਉਦਰੀ, ਤਾਕੋ ਜਸ ਉਰ ਧਾਰੋ। ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜਿਹ ਸਿਮਰਤ ਗਨ ਕਾਸੀ ਉਦਰੀ, ਤਾਕੋ ਜਸ ਉਰ ਧਾਰੋ। ਰਹਾਉ ਅਟਲ ਭਇਓ ਧਰੂਵ ਜਾ ਕੈ ਸਿਮਰਨ, ਅਰ ਨਿਰਪੈ ਪਦ ਪਾਇਆ, ਦੁਖ ਹਰਤਾ ਇਹ ਬਿਦ ਕੋ ਸੁਆਮੀ, ਤੈ ਕਾਹੇ ਬਿਸਰਾਇਆ। ਜਬ ਹੀ ਸਰਨ ਗਹੀ ਕਿਰਪਾ ਨਿਦ, ਗਜ ਗਰਾਹ ਤੇ ਛੂਟਾ, ਮਹਿਮਾ ਨਾਮ ਕਹਾ ਲਓ ਬਰਨੋ, ਰਾਮ ਕਹਿਤ ਬੰਧਨ ਤਹਿ ਟੂਟਾ। ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ, ਤੈਪੀ ਉਤਰ ਹੈ ਪਾਰਾ। ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ, ਤੈਪੀ ਉਤਰ ਹੈ ਪਾਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਕੀ ਸਾਜੀ ਨਿਵਾਜੀ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਵਿੱਚ ਸੁਭਾਏ ਮਾਨ ਇੱਕ ਓਅੰਕਾਰ ਤੋਂ 18-10-20 ਤੱਕ ਅੰਮ੍ਰਿਤ ਰੂਪ ਗੁਰਬਾਣੀ ਦਾ ਅਥਾਹ ਖਜ਼ਾਨਾ ਜੋ ਸਾਨੂੰ ਸਤਿਗੁਰੂ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤਾ ਹੈ, ਗੁਰੂ ਕੀ ਬਾਣੀ ਦੇ ਨਾਲ ਨਾਲ ਵਾਹਿਗੁਰੂ ਕੇ ਪਿਆਰੇ ਵਾਹਿਗੁਰੂ ਜੀ ਨਾਲ ਇੱਕ ਮਿੱਕ ਹੋਏ ਹੋਏ ਭਗਤ ਜਨਾਂ ਕੀ ਬਾਣੀ ਸੁਭਾਏ ਮਾਨ ਹੈ। ਇਸ ਦੇ ਵਿੱਚ ਭਗਤ ਰਵਿਦਾਸ ਸਾਹਿਬ ਜੀ ਕਾ ਇੱਕ ਬਚਨ ਆਉਂਦਾ ਹੈ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ, ਮਾਥੈ ਛਤਰ ਧਰੈ ਰਹਾਉ, ਜਾ ਕੀ ਸ਼ੋਤ ਜਗਤ ਕਉ ਲਾਗੈ ਤਾਂ ਪਰ ਤੁਹੀ ਢਰੈ, ਨੀਚਹਿ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ, ਨਾਮ ਦੇਵ ਕਬੀਰ ਤਲੋਚਨ ਸਦਨਾ ਸੈਨ ਤਰੈ, ਕਹਿ ਰਵਿਦਾਸ ਸੁਨਹੋ ਰੇ ਸੰਤਹੋ, ਹਰ ਜੀਓ ਤੇ ਸਭੈ ਸਰੈ। ਬੇਸ਼ੱਕ ਇਹ ਪਾਵਨ ਸ਼ਬਦ ਨਿਰਾਕਾਰ ਰੂਪ, ਚੱਕਰ ਚਿਹਨ ਤੋਂ ਰਹਿਤ ਰੂਪ, ਸਰਬ ਵਿਆਪਕ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੀ ਬਖਸ਼ਿਸ਼, ਵਾਹਿਗੁਰੂ ਜੀ ਕੇ ਬਾਰੇ, ਵਾਹਿਗੁਰੂ ਜੀ ਕੇ ਪਰ ਉਪਕਾਰਾਂ ਬਾਰੇ ਉਚਾਰਨ ਕੀਤਾ ਹੋਇਆ ਹੈ। ਪਰ ਜੇ ਸਾਧ ਸੰਗਤ ਜੀ ਆਪਾਂ ਸੂਖਮ ਵਿਚਾਰ ਕਰੀਏ ਤਾਂ ਇਸ ਸ਼ਬਦ ਦਾ ਜੋ ਭਾਵ ਅਰਥ ਹੈ, ਮੇਰੇ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਤੋਂ ਬਿਨਾਂ ਇਹੋ ਜਿਹੀ ਕਰਨੀ ਕੌਣ ਕਰ ਸਕਦਾ ਹੈ, ਆਪ ਜੀ ਗਰੀਬ ਨਿਵਾਜ ਹੋ, ਗੁਸਾਈ ਪ੍ਰਿਥਵੀ ਦੇ ਮਾਲਕ ਹੋ, ਧਰਤੀ ਸ੍ਰਿਸ਼ਟੀ ਦੇ ਮਾਲਕ ਹੋ, और इउं रुलदियां फिरदियां दे सिरां दे उपर भी आप जी छतर धर दिंदे हो राज भाग दे और लोक परलोक दी वडियाई दे। जिन्हां दे नाल छोहण तों दुनिया नूं भेट चढ़दी है, जिन्हां नूं नीवियां जातां वाले मन्निया अखौती उच जाति हंकारियां ने, महाराज आप जी उन्हां उपर ढलदे हो, उन्हां गरीबां निमाणियां दे उपर कृपा करदे, वडियाइयां बख्शिश करदे हो। मेरा गोबिंद अकाल पुरख वाहिगुरु नीवियां तों उच्चे कर लैंदा है, किसे तों डरदा नहीं। ਇਹ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੀ ਮਿਹਰ ਹੈ, ਕਿਰਪਾ ਹੈ। ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਏ। ਸੰਸਾਰ ਦੇ ਵਿੱਚ ਸ੍ਰੀ ਅਕਾਲ ਪੁਰਖ ਜੀ ਕਾ ਇਹ ਵਰਤਾਰਾ ਵਰਤਦਾ ਹੋਇਆ ਤੱਕੀਏ ਤਾਂ ਆਦਿ ਕਾਲ ਤੋਂ ਲੈ ਕੇ ਹੀ ਬੇਅੰਤ ਬੇਅੰਤ ਐਸੇ ਪ੍ਰਮਾਣ ਸਾਡੇ ਸਾਹਮਣੇ ਇਤਿਹਾਸ ਵਿੱਚੋਂ ਆਉਂਦੇ ਨੇ। ਔਰ ਕਲਯੁਗ ਦੇ ਸਮੇਂ ਦੇ ਵਿੱਚ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਸੇ ਪਾਤਸ਼ਾਹੀਆਂ ਨੇ ਵੀ ਐਸੀ ਕਿਰਪਾ ਕੀਤੀ ਪ੍ਰਤੱਖ ਰੂਪ ਹੋ ਕੇ, ਜੋ ਕਿ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰ ਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇੰਨੀਆਂ ਵਡਿਆਈਆਂ ਬਖਸ਼ਿਸ਼ ਕਰਨ ਵਾਲਾ, ਐਡੀ ਕਿਰਪਾ ਕਰਨ ਵਾਲਾ, ਗਰੀਬਾਂ ਨੂੰ ਨਿਵਾਜਣ ਵਾਲਾ, ਨੀਵਿਆਂ ਨੂੰ ਉੱਚੇ ਕਰਨ ਵਾਲਾ ਵਾਹਿਗੁਰੂ, ਸਾਡੇ ਵਰਗਾ ਸਰੀਰਕ ਰੂਪ ਧਾਰ ਕੇ ਸੰਸਾਰ ਦੇ ਵਿੱਚ ਜਦ ਪ੍ਰਗਟ ਹੋਇਆ, 10 ਸਰੀਰਕ ਜਾਮੇ ਧਾਰਨ ਕੀਤੇ, ਤਾਂ ਆਪਣੇ ਬਿਰਧ ਮੁਤਾਬਕ, ਆਪਣੇ ਸੁਭਾਅ ਮੁਤਾਬਕ ਐਸੀਆਂ ਹੀ ਕਰਨੀਆਂ ਸਤਿਗੁਰੂ ਸੱਚੇ ਪਾਤਸ਼ਾਹੀ ਨੇ ਕੀਤੀਆਂ। ਇਹ ਸ਼ਬਦ ਦੀਆਂ ਪੰਗਤੀਆਂ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੇ ਪ੍ਰਤੱਖ ਸਰੂਪ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕਾ 10ਵਾਂ ਰੂਪ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕੇ ਜੀਵਨ ਉੱਪਰ, ਗੁਰੂ ਕੇ ਕਰਤੱਬਾਂ ਉੱਪਰ ਪੂਰਨ ਤੌਰ ਤੇ ਢੁਕਦੀਆਂ ਨੇ। ਅੱਜ ਆਪਾਂ ਖਾਲਸਾ ਜੀ ਕਾ ਸਾਜਨਾ ਦਿਵਸ, ਪ੍ਰਗਟ ਦਿਵਸ, ਵਿਸਾਖੀ ਦਾ ਦਿਹਾੜਾ ਮਨਾ ਰਹੇ ਹਾਂ। ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹੀ ਕਿਰਪਾ ਤਾਂ ਸੰਸਾਰ ਤੇ ਕੀਤੀ ਕਿ ਇਉਂ ਨੀਵਿਆਂ ਨੂੰ ਵਡਿਆਈਆਂ ਬਖਸ਼ੀਆਂ, ਰੁਲਦਿਆਂ ਫਿਰਦਿਆਂ ਨੂੰ ਸਰਦਾਰੀਆਂ ਬਖਸ਼ਿਸ਼ ਕੀਤੀਆਂ। ਜੋ ਆਪ ਜੀ ਨੇ ਪ੍ਰਣ ਕੀਤਾ ਕਿ ਜਿਨਕੀ ਜਾਤ ਵਰਨ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿਨਹੀ ਕੋ ਸਰਦਾਰ ਬਣਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਜਿਨ੍ਹਾਂ ਦੀ ਜਾਤ ਵਿੱਚ, ਜਿਨ੍ਹਾਂ ਦੇ ਵਰਨ ਵਿੱਚ, ਜਿਨ੍ਹਾਂ ਦੀ ਕੁਲ ਵਿੱਚ ਕਦੇ ਸਰਦਾਰੀ ਨਹੀਂ ਸੀ ਆਈ, ਜਿਹੜੇ ਹਮੇਸ਼ਾ ਦੱਬੇ ਕੁਚਲੇ ਸਨ, ਜਿਨ੍ਹਾਂ ਨੂੰ ਹਮੇਸ਼ਾ ਨੀਚ ਆਖਿਆ ਗਿਆ, ਨੀਵੇਂ ਆਖਿਆ ਗਿਆ, ਸਤਿਗੁਰੂ ਜੀ ਨੇ ਪ੍ਰਣ ਕੀਤਾ ਕਿ ਮੈਂ ਇਹਨਾਂ ਨੂੰ ਸਰਦਾਰ ਬਣਾਵਾਂਗਾ, ਤਾਂ ਆਪਣਾ ਨਾਮ ਗੋਬਿੰਦ ਸਿੰਘ ਮੈਂ ਸਹੀ ਸਮਝਾਂਗਾ। ਔਰ ਵਾਕਿਆ ਹੀ ਇਹ ਕਰਤੱਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਰਕੇ ਦਿਖਾਏ। ਸੰਮਤ 1756 ਬਿਕਰਮੀ, 1699 ਈਸਵੀ ਦੀ ਵਿਸਾਖੀ, ਸੰਗਤਾਂ ਦੇ ਭਰੇ ਹੋਏ ਇਕੱਠ ਦੇ ਵਿੱਚੋਂ ਸ੍ਰੀ ਸਾਹਿਬ ਦੀ ਧਾਰ ਉੱਪਰ, ਕਿਰਪਾਨ ਦੀ ਧਾਰ ਦੇ ਉੱਪਰ 5 ਸੀਸ ਲੈ ਕੇ ਉਹਨਾਂ 5 ਗੁਰਮੁਖਾਂ ਪਿਆਰਿਆਂ, ਆਪਾ ਵਾਰਨ ਵਾਲੇ, ਸੀਸ ਭੇਟ ਕਰਨ ਵਾਲੇ ਮਹਾਨ ਗੁਰੂ ਕੇ ਪ੍ਰੇਮੀਆਂ ਨੂੰ ਖੰਡੇ ਬਾਟੇ ਕੀ ਪਾਹੁਲ ਛਕਾ ਕੇ ਉਹਨਾਂ ਨੂੰ ਸਿੰਘ ਨਾਮ ਬਖਸ਼ਿਆ ਤੇ ਆਪਣੇ ਪਿਆਰੇ ਕਹਿ ਕੇ ਵਡਿਆਇਆ। ਤੇ ਜਰਾ ਵਿਚਾਰ ਕਰੀਏ, ਉਹ ਗੁਰੂ ਕੇ 5 ਗੁਰਮੁਖ ਜਿਨ੍ਹਾਂ ਨੇ ਆਪਣੇ ਸੀਸ ਸਤਿਗੁਰੂ ਜੀ ਕੀ ਲਲਕਾਰ ਤੇ ਭੇਟਾ ਕੀਤੇ, ਜੇ ਦੁਨਿਆਵੀ ਮਨੂ ਸਿਮਰਤੀ ਦੀ ਵੰਡ ਵਰਨ ਮੁਤਾਬਕ, ਜਾਤੀ ਵਿਧਾਨ ਮੁਤਾਬਕ ਆਪਾਂ ਤੱਕੀਏ ਤਾਂ ਉੱਚ ਜਾਤੀ ਤਾਂ ਕੇਵਲ ਤੇ ਕੇਵਲ ਇੱਕੋ ਹੀ ਗੁਰੂ ਕੇ ਪਿਆਰੇ ਹਨ, ਭਾਈ ਸਾਹਿਬ ਭਾਈ ਦਇਆ ਸਿੰਘ ਜੀ ਖੱਤਰੀ ਬੰਸ ਵਿੱਚੋਂ। ਬਾਕੀ ਚਾਰੇ ਜੋ ਹਨ, ਜੱਟ, ਝੀਵਰ, ਛੀਂਬੇ ਤੇ ਨਾਈ, ਇਹਨਾਂ ਚੌਹਾਂ ਜਾਤਾਂ ਨੂੰ ਮਨੂ ਸਿਮਰਤੀ ਨੇ ਸ਼ੂਦਰਾਂ ਦੇ ਦਰਜੇ ਵਿੱਚ ਰੱਖਿਆ ਤੇ ਸਤਿਗੁਰੂ ਸੱਚੇ ਪਾਤਸ਼ਾਹੀ ਨੇ ਉਹਨਾਂ ਤੇ ਕਿਰਪਾ ਕਰਕੇ, ਕਿਉਂਕਿ ਪ੍ਰੇਰਕ ਰੂਪ ਵੀ ਤਾਂ ਆਪ ਹੀ ਨੇ, ਮਨਾਂ ਨੂੰ ਪ੍ਰੇਰਨਾ ਦੇਣ ਵਾਲੇ ਨਿਯੰਤਾ ਵੀ ਆਪ ਹੀ ਨੇ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਸਿੱਖ ਪੰਥ ਦੇ ਸਿਰਮੌਰ ਬਣਾ ਦਿੱਤਾ, ਆਪਣਾ ਰੂਪ ਬਣਾ ਲਿਆ। ਸਾਧ ਸੰਗਤ ਜੀ, ਜੋ ਵਿਸਾਖੀ ਦੇ ਦਿਹਾੜੇ ਸਤਿਗੁਰਾਂ ਨੇ ਇਹ ਕੌਤਕ ਕੀਤਾ, ਅਸਲ ਵਿੱਚ ਇਹ ਵਿਸਾਖੀ ਦੇ ਜੋੜ ਮੇਲਿਆਂ ਦੀ ਪਰੰਪਰਾ ਲੰਬੇਰੀ ਚੱਲਦੀ ਆਈ ਹੈ ਸਿੱਖ ਪੰਥ ਅੰਦਰ, ਔਰ ਇਹ ਪਰੰਪਰਾ ਤੀਸਰੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਤੋਂ ਆਰੰਭ ਕੀਤੀ। ਆਪਾਂ ਜਾਣਦੇ ਹਾਂ ਇਤਿਹਾਸ ਕਿ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਸੰਸਾਰ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਸੰਸਾਰ ਭਰ ਦੇ ਵਿੱਚ ਵਿਚਰੇ, ਚਾਰ ਲੰਮੀਆਂ ਯਾਤਰਾਵਾਂ ਕੀਤੀਆਂ ਜਿਨ੍ਹਾਂ ਨੂੰ ਆਪਾਂ ਚਾਰ ਉਦਾਸੀਆਂ ਆਖਦੇ ਹਾਂ, ਔਰ ਇਸ ਪ੍ਰਕਾਰ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਅਤੇ ਇਸ ਨਿਰਮਲ ਪੰਥ ਦੀ ਮਰਿਆਦਾ ਆਪ ਜੀ ਨੇ ਕਰਤਾਰਪੁਰ ਵਿਖੇ ਨਿਵਾਸ ਰੱਖ ਕੇ ਘੜੀ। ਨਾਮ ਬਾਣੀ ਦਾ ਸਤਿਗੁਰੂ ਜੀ ਨੇ ਅਸੂਲ ਬਖਸ਼ਿਸ਼ ਕੀਤਾ, ਨਿਤਨੇਮ ਦੀਆਂ ਦਾਤਾਂ ਬਖਸ਼ੀਆਂ, ਨਾਮਦਾਨ ਇਸਨਾਨ ਦੀ ਜੁਗਤ ਵਰਤਾਈ। ਦੂਸਰੇ ਪਾਤਸ਼ਾਹ ਜੀ ਨੇ ਖਡੂਰ ਸਾਹਿਬ ਵਿਖੇ ਨਿਵਾਸ ਰੱਖ ਕੇ ਜਿੱਥੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਇਸ ਮਹਾਨ ਕਾਰਜ ਨੂੰ ਅੱਗੇ ਤੋਰਿਆ, ਬੇਅੰਤ ਜੀਵਾਂ ਦਾ ਪਾਰ ਉਤਾਰਾ ਕੀਤਾ, ਉੱਥੇ ਅਨਪੜ੍ਹਤਾ ਅਤੇ ਜਹਾਲਤ ਵਿੱਚੋਂ ਕੱਢਣ ਲਈ ਆਪ ਜੀ ਨੇ ਵਿੱਦਿਆ ਦਾ ਪਸਾਰਾ ਆਰੰਭ ਕੀਤਾ ਅਤੇ ਆਉਣ ਵਾਲੇ ਸਮੇਂ ਵਿੱਚ ਜ਼ੁਲਮ ਨਾਲ ਜੂਝਣ ਲਈ ਤਕੜੇ ਸਰੀਰਕ ਜੁੱਸਿਆਂ ਦੀ ਲੋੜ ਪੈਣੀ ਸੀ। ਇਸ ਲਈ ਮੱਲ ਅਖਾੜੇ ਕੁਸ਼ਤੀਆਂ ਇਤਿਆਦਿਕ ਦਾ ਵੀ ਪ੍ਰਬੰਧ ਕੀਤਾ ਅਤੇ ਸਿਹਤ ਸੰਭਾਲ ਦਾ ਮਨਾਂ ਦੇ ਵਿੱਚ ਸ਼ੌਕ ਪੈਦਾ ਕੀਤਾ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖ ਜਗਤ ਦਾ ਪਹਿਲਾ ਤੀਰਥ ਸਥਾਨ ਬੌਲੀ ਸਾਹਿਬ ਪ੍ਰਗਟ ਕੀਤਾ। ਆਪ ਜੀ ਵੀ ਥਾਵਾਂ ਥਾਵਾਂ 'ਤੇ ਭਾਰਤ ਭਰ ਦੇ ਵਿੱਚ ਵਿਚਰੇ ਔਰ ਗੁਰਸਿੱਖੀ ਨੂੰ ਆਪ ਜੀ ਕੇ ਸਮੇਂ ਬਹੁਤ ਵੱਡਾ ਹੁਲਾਰਾ ਮਿਲਿਆ। ਭਾਈ ਪਾਰੋ ਜੁਲਕਾ ਪਰਮਹੰਸ ਉਹਨਾਂ ਦੀ ਬੇਨਤੀ ਪ੍ਰਵਾਨ ਕਰ ਆਪ ਜੀ ਨੇ 1624 ਬਿਕਰਮੀ 1567 ਈਸਵੀ ਦੀ ਵਿਸਾਖੀ ਨੂੰ ਗੋਇੰਦਵਾਲ ਸਾਹਿਬ ਵਿਖੇ ਸਿੱਖ ਸੰਗਤਾਂ ਦਾ ਸਭ ਤੋਂ ਵੱਡਾ ਪਹਿਲਾ ਇਕੱਠ ਸੱਦਿਆ ਸੀ। ਇਹ ਸਿੱਖ ਧਰਮ ਦਾ ਸਿੱਖ ਪੰਥ ਦਾ ਪਹਿਲਾ ਜੋੜ ਮੇਲਾ ਹੈ ਜੋ ਕਿ ਵਿਸਾਖੀ ਦੇ ਦਿਹਾੜੇ 'ਤੇ 1624 ਬਿਕਰਮੀ ਸੰਮਤ ਨੂੰ ਗੋਇੰਦਵਾਲ ਸਾਹਿਬ ਵਿਖੇ ਸੱਜਿਆ। ਇਉਂ ਵਿਸਾਖੀ ਦੇ ਜੋੜ ਮੇਲੇ ਦੀ ਆਰੰਭਤਾ ਹੋਈ। ਇਸ ਜੋੜ ਮੇਲੇ ਵਿੱਚ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਇਹ ਵੀ ਹਦਾਇਤ ਕੀਤੀ ਸੀ ਕਿ ਹਰ ਮਹੀਨੇ ਵਾਲੇ ਦਿਨ, ਮਹੀਨੇ ਦੀ ਆਰੰਭਤਾ ਭਾਵ ਸੰਗਰਾਂਦ ਵਾਲਾ ਦਿਨ, ਸਾਰੀਆਂ ਸੰਗਤਾਂ ਵੱਧ ਤੋਂ ਵੱਧ ਗੋਇੰਦਵਾਲ ਸਾਹਿਬ ਵਿਖੇ ਪਹੁੰਚਣ ਦੀ ਕੋਸ਼ਿਸ਼ ਕਰਿਆ ਕਰੋ। ਜੋ ਨਾ ਪਹੁੰਚ ਸਕਣ ਉਹ ਆਪਣੇ ਇਲਾਕੇ ਦੀਆਂ ਧਰਮਸ਼ਾਲਾ ਵਿੱਚ ਇਕੱਤਰ ਹੋ ਕੇ ਕਥਾ ਕੀਰਤਨ ਦੇ ਪ੍ਰਵਾਹ ਚਲਾਓ, ਗੁਰਮਤ ਦੇ ਨਾਲ ਜੁੜੋ, ਪਰ 6 ਮਹੀਨਿਆਂ ਵਿੱਚ ਇੱਕ ਵਾਰ ਜ਼ਰੂਰ ਗੁਰੂ ਕੇ ਦਰਸ਼ਨਾਂ ਲਈ ਆਉਣਾ। ਇਹ ਜੋੜ ਮੇਲੇ ਦੀਵਾਲੀ ਅਤੇ ਵਿਸਾਖੀ ਦਾ ਇਹ ਸਤਿਗੁਰੂ ਅਮਰਦਾਸ ਜੀ ਨੇ ਪ੍ਰਾਰੰਭ ਕੀਤੇ। ਇਹ ਸੰਗਰਾਂਦ ਇਤਿਹਾਸਕ ਜਾਂ ਇਹਨਾਂ ਦਿਨਾਂ ਦੇ ਜੋੜ ਮੇਲੇ ਆਰੰਭ ਕਰਨ ਦਾ ਭਾਵ ਇਹ ਸੀ ਕਿ ਇਹਨਾਂ ਦਿਹਾੜਿਆਂ ਨੂੰ ਲੈ ਕੇ ਜਿਹੜੇ ਅਨੇਕ ਪ੍ਰਕਾਰ ਦੇ ਬ੍ਰਾਹਮਣੀ ਕਰਮ ਧਰਮ ਵਹਿਮ ਭਰਮ ਸਨ, ਉਹਨਾਂ ਨੂੰ ਦੂਰ ਕਰਨ ਵਾਸਤੇ ਪੁਰਾਣੇ ਚੱਲੇ ਆ ਰਹੇ ਸਿਸਟਮ ਦੇ ਬਰਾਬਰ ਸਮਾਨ ਅੰਤਰ ਵਿਵਸਥਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖੜੀ ਕਰ ਦਿੱਤੀ ਕਿ ਉਹਨਾਂ ਖਿਆਲਾਂ ਵਿੱਚ ਪਰਚਣ ਦੀ ਬਜਾਏ ਤੁਸੀਂ ਸਤਸੰਗਤ ਵਿੱਚ ਇਕੱਤਰ ਹੋਵੋ, ਨਾਮ ਬਾਣੀ ਦੇ ਨਾਲ ਜੁੜੋ। ਇਹ ਕਿਰਪਾ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀਤੀ। ਇਉਂ ਵਿਸਾਖੀ ਦੇ ਜੋੜ ਮੇਲੇ ਆਰੰਭ ਹੋਏ, ਗੋਇੰਦਵਾਲ ਸਾਹਿਬ ਵਿਖੇ ਸੱਜਦੇ ਰਹੇ, ਚੌਥੇ ਪਾਤਸ਼ਾਹ ਜੀ ਤੋਂ ਬਾਅਦ ਇਸ ਅਸਥਾਨ ਅੰਮ੍ਰਿਤਸਰ ਵਿਖੇ ਸੱਜਦੇ ਰਹੇ। ਇਤਿਹਾਸ ਦੇ ਮੁਤਾਬਕ ਜਿਸ ਦਿਨ ਅੰਮ੍ਰਿਤ ਸਰੋਵਰ ਜੋ ਕਿ ਉਦੋਂ ਛੋਟੀ ਜਿਹੀ ਛੱਪੜੀ ਦੇ ਰੂਪ ਵਿੱਚ ਸੀ, ਬੇਬੀ ਰਾਜ ਕੌਰ ਜਿਨ੍ਹਾਂ ਨੂੰ ਆਮ ਤੌਰ 'ਤੇ ਰਜਨੀ ਜੀ ਕਿਹਾ ਜਾਂਦਾ ਹੈ, ਉਹਨਾਂ ਦੇ ਪਿੰਗਲੇ ਪਤੀ ਤੰਦਰੁਸਤ ਹੋਏ ਸਨ। ਉਹ ਦਿਹਾੜਾ ਵੀ ਵਿਸਾਖੀ ਦਾ ਹੀ ਸੀ। ਹੋਰ ਵੀ ਅਨੇਕਾਂ ਇਤਿਹਾਸ ਵਿਸਾਖੀ ਦੇ ਇਸ ਦਿਹਾੜੇ ਦੇ ਨਾਲ ਗੁਰੂ ਕਾਲ ਵਿੱਚ ਜੁੜਦੇ ਆਏ ਨੇ, ਰਹੋ ਵਿਚਾਰ ਸਮਾਂ ਜ਼ਿਆਦਾ ਲੰਮਾ ਲੱਗੇਗਾ। ਸੋ ਉਸੇ ਹੀ ਤਰਜ਼ ਮੁਤਾਬਕ, ਉਸੇ ਹੀ ਰਵਾਇਤ ਮੁਤਾਬਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਦੀਵਾਲੀ ਦੇ ਔਰ ਵਿਸਾਖੀ ਦੇ ਜੋੜ ਮੇਲੇ ਹਰ ਸਾਲ ਸੱਜਦੇ ਨੇ। ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਖਾਲਸਾ ਜੀ ਨੂੰ ਪ੍ਰਗਟ ਕਰਨ ਦਾ ਜੋ ਸੰਕਲਪ ਧੁਰੋਂ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ ਲੈ ਕੇ ਆਏ, ਜਿਸ ਦੇ ਬਾਰੇ ਆਪ ਜੀ ਨੇ ਆਪਣੀ ਪਾਵਨ ਬਾਣੀ ਬਚਿੱਤਰ ਨਾਟਕ ਵਿੱਚ ਆਪ ਬਚਨ ਕੀਤੇ ਨੇ ਕਿ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਹੁਕਮ ਕੀਤਾ ਸੀ ਕਿ ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪ੍ਰਚਰ ਕਰਵੇ ਕਹੋ ਸਾਜਾ, ਜਾਹੇ ਤਹਾਂ ਤੈ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਪੰਥ ਨੂੰ ਪ੍ਰਚਲਿਤ ਕਰਨ ਦੇ ਵਾਸਤੇ ਅਕਾਲ ਪੁਰਖ ਜੀ ਨੇ ਉਚੇਚਾ ਹੁਕਮ ਕੀਤਾ ਤੇ ਹਜ਼ੂਰ ਬਚਨ ਕਰਦੇ ਨੇ ਕਿ ਵਾਹਿਗੁਰੂ ਜੀ ਕਾ ਹੁਕਮ ਸੁਣ ਕੇ ਠਾਠ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ, ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਹੇ ਵਾਹਿਗੁਰੂ ਜੀ, ਜੋ ਪੰਥ ਸੰਸਾਰ ਦੇ ਵਿੱਚ ਪ੍ਰਗਟ ਕਰਨ ਵਾਸਤੇ ਆਪ ਜੀ ਬਚਨ ਕਰਦੇ ਹੋ, ਇਹ ਜਗਤ ਵਿੱਚ ਤਾਂ ਹੀ ਚੱਲੇਗਾ ਜੇ ਆਪ ਕਿਰਪਾ ਕਰਕੇ ਅੰਗ ਸੰਗ ਸਹਾਇਕ ਹੋਵੋ। ਇਸੇ ਤਰ੍ਹਾਂ ਆਪ ਜੀ ਨੇ ਸਰਬਲੋਹ ਵਿੱਚ ਵੀ ਬਚਨ ਫੁਰਮਾਨ ਕੀਤੇ ਨੇ, ਕਾਲ ਪੁਰਖ ਕੀ ਆਗਿਆ ਪਾਏ ਕਰ, ਪ੍ਰਗਟ ਭਇਓ ਰੂਪ ਮੁਨਵਰ ਕੋ। ਇਹ ਵੀ ਬਚਨ ਕਹੇ ਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਅਰਦਾਸ ਉਪਰੰਤ ਆਪਾਂ ਦੋਹਰਾ ਵੀ ਪੜ੍ਹਦੇ ਹਾਂ, ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ। ਵਾਹਿਗੁਰੂ ਜੀ ਕੇ ਉਚੇਚੇ ਹੁਕਮ ਦੇ ਨਾਲ ਖਾਲਸਾ ਪੰਥ ਦੀ ਸਿਰਜਣਾ ਸਤਿਗੁਰੂ ਗਰੀਬ ਨਿਵਾਸ ਜੀ ਨੇ ਕੀਤੀ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਆਰੰਭ ਹੋਇਆ ਸਿੱਖ ਧਰਮ, ਸਿੱਖ ਪੰਥ, ਇਸ ਦੇ ਵਿੱਚ ਸ਼ਾਮਿਲ ਹੋਣ ਦੀ ਮਰਿਆਦਾ ਜੋ ਸਤਿਗੁਰੂ ਨਾਨਕ ਦੇਵ ਜੀ ਨੇ ਆਰੰਭੀ। ਭਾਈ ਗੁਰਦਾਸ ਜੀ ਬਚਨ ਕਰਦੇ ਨੇ ਕਿ ਚਰਨ ਧੋਏ ਰਹਿਰਾਸ ਕਰ ਚਰਨਾਮ੍ਰਿਤ ਸਿੱਖਾਂ ਪੀ ਲਾਇਆ, ਤੇ ਆਪ ਹੀ ਕਿਰਪਾ ਕੀਤੀ ਕਿ ਬੇਦਕ ਤੇਬ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਇਹ ਚਰਨ ਪਾਹੁਲ ਦੀ ਮਰਿਆਦਾ ਜਿਹੜੀ ਹੈ ਨੌਵਾਂ ਸਰੂਪਾਂ ਤੱਕ ਚੱਲਦੀ ਆਈ, ਬਲਕਿ ਦਸਵੇਂ ਸਰੂਪ ਵਿੱਚ ਵੀ ਸਤਿਗੁਰਾਂ ਦੀ ਤਕਰੀਬਨ 33 ਸਾਲ ਦੀ ਉਮਰ ਤੱਕ ਚੱਲੀ। ਅਗਾਂਹ ਕਿਉਂਕਿ ਸਤਿਗੁਰੂ ਜੀ ਨੇ ਸਰੀਰ ਧਾਰੀ ਗੁਰੂ ਕੀ ਪਰੰਪਰਾ ਨੂੰ ਸਦੀਵੀ ਤੌਰ ਤੇ ਰੋਕ ਦੇਣਾ ਸੀ, ਜੁਗੋ ਜੁਗ ਅਟਲ ਸ਼ਬਦ ਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਤੇ ਸੁਭਾਏ ਮਾਨ ਕਰਨਾ ਸੀ। ਇਸ ਲਈ ਚਰਨ ਪਾਹੁਲ ਦੀ ਜਗ੍ਹਾ ਆਪ ਜੀ ਨੇ ਖੰਡੇ ਕੀ ਪਾਹੁਲ ਤਿਆਰ ਕੀਤੀ। ਸੋ ਇਸ ਤੋਂ ਪਹਿਲਾਂ ਦਾ ਕੌਤਕ ਪਹਿਲਾਂ ਵੀ ਬੇਨਤੀ ਕੀਤੀ, ਆਪ ਸਾਰੇ ਜਾਣਦੇ ਹੋ, ਭਰੇ ਇਕੱਠ ਵਿੱਚੋਂ 5 ਸੀਸ ਲਏ, ਫਿਰ ਉਹਨਾਂ ਨੂੰ ਆਤਮਿਕ ਤੌਰ ਔਰ ਸਰੀਰਕ ਤੌਰ ਤੇ ਜੀਵਨ ਦਾਨ ਦੀ ਦਾਤ ਬਖਸ਼ਿਸ਼ ਕਰਕੇ, ਸੋ ਸਰਬਲੋਹ ਦਾ ਬਾਟਾ ਮੰਗਵਾ ਕੇ ਵਿੱਚ ਸਤਲੁਜ ਦਾ ਜਲ ਪਾ ਕੇ ਖੰਡਾ ਫੇਰਦਿਆਂ 5 ਬਾਣੀਆਂ ਆਪ ਜੀ ਨੇ ਪੜ੍ਹੀਆਂ, ਮਾਤਾ ਜੀਤੋ ਜੀ ਨੇ ਵਿੱਚ ਪਤਾਸੇ ਪਾਏ ਔਰ ਉਹਨਾਂ 5 ਸੀਸ ਵਾਰਨ ਵਾਲੇ ਗੁਰਮੁਖਾਂ ਨੂੰ, ਮਹਾਨ ਯੋਧਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਖੰਡੇ ਕੀ ਪਾਹੁਲ ਛਕਾਈ ਔਰ ਫਿਰ ਉਹਨਾਂ 5 ਕੋਲੋਂ ਆਪ ਵੀ ਖੰਡੇ ਕੀ ਪਾਹੁਲ ਛਕੀ ਤੇ ਸਮੁੱਚੇ ਪੰਥ ਪ੍ਰਤੀ, ਸਮੁੱਚੀ ਕੌਮ ਪ੍ਰਤੀ ਇਹ ਹੁਕਮ ਜਾਰੀ ਕਰ ਦਿੱਤਾ ਕਿ ਪ੍ਰਥਮ ਰਹਿਤ ਜਹਿ ਜਾਨ ਖੰਡੇ ਕੀ ਪਾਹੁਲ ਛਕੇ, ਸੋਈ ਸਿੰਘ ਪ੍ਰਧਾਨ ਔਰ ਨਾ ਪਾਹੁਲ ਜੋ ਲਏ। ਜੋ ਗੁਰੂ ਕਾਲ ਵਿੱਚ ਪਹਿਲਾਂ ਤੋਂ ਹੀ ਇਹ ਰੀਤ ਚੱਲਦੀ ਆਈ, ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਕੌਤਕ ਕੀਤਾ ਸੀ ਕਿ ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਮ ਦੈ। ਜੋ ਸਤਿਗੁਰਾਂ ਕੀ ਉਪਮਾ ਵਿੱਚ ਉਸਤਤ ਵਿੱਚ ਵਾਹਿਗੁਰੂ ਕੀ ਵਡਿਆਈ ਵਿੱਚ ਪੰਚਮ ਪਾਤਸ਼ਾਹ ਜੀ ਬਚਨ ਕਰਦੇ ਨੇ, ਆਪੇ ਗੁਰ ਚੇਲਾ ਹੈ ਆਪੇ, ਆਪੇ ਹਰ ਪ੍ਰਭ ਚੋਜ ਵਿਡਾਨੀ, ਜਨ ਨਾਨਕ ਆਪ ਮਿਲਾਏ ਸੋਈ ਹਰ ਮਿਲਸੀ, ਅਵਰ ਸਭ ਤਿਆਗ ਓਹਾ ਹਰ ਭਾਨੀ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੇ ਸੇਵਕ ਅੱਗੇ ਸੀਸ ਨਿਵਾ ਕੇ ਗੁਰਤਾ ਦੀ ਜੋਤ ਤਿਨ੍ਹਾਂ ਦੇ ਹਿਰਦੇ ਵਿੱਚ ਪ੍ਰਕਾਸ਼ਮਾਨ ਕੀਤੀ, ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਦੇਵ ਸਾਹਿਬ ਬਣਾ ਲਿਆ। ਤੇ ਇਸੇ ਤਰ੍ਹਾਂ ਹੀ ਇਹ ਜਿਹੜੀ ਸਤਿਗੁਰੂ ਮਹਾਰਾਜ ਦੀ ਚੱਲੀ ਮਰਯਾਦਾ ਸੀ, ਇਹ ਅੱਗੇ 10 ਸਰੂਪਾਂ ਤੱਕ ਚੱਲਦੀ ਆਈ। ਹੁਣ 10ਵੇਂ ਸਰੂਪ ਨੇ ਜੁਗਤ ਰੂਪ ਦੇ ਵਿੱਚ ਖਾਲਸਾ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਦਿਆਂ ਹੋਇਆਂ, ਸੋ ਇਉਂ ਸਾਧ ਸੰਗਤ ਜੀ ਉਹਨਾਂ 5 ਨੂੰ ਅੰਮ੍ਰਿਤ ਛਕਾ ਕੇ ਸਿੰਘ ਨਾਮ ਬਖਸ਼ੇ, 5 ਕਕਾਰੀ ਰਹਿਤ ਬਖਸ਼ੀ ਔਰ ਇਸ ਪ੍ਰਕਾਰ ਆਪਣੇ ਪਿਆਰੇ ਕਹਿ ਕੇ ਵਡਿਆਇਆ ਤੇ ਆਪ ਉਹਨਾਂ ਕੋਲੋਂ ਅੰਮ੍ਰਿਤ ਛਕ ਕੇ ਸਮੁੱਚੀ ਕੌਮ ਨੂੰ 5 ਕੋਲੋਂ ਅੰਮ੍ਰਿਤ ਛਕਣ ਦਾ ਆਪ ਜੀ ਨੇ ਹੁਕਮ ਕੀਤਾ। ਇਉਂ ਇਹ ਗੁਰਤਾ ਪਦ ਦਾ ਅਧਿਕਾਰ ਕੇ ਪਾਹੁਲ ਬਖਸ਼ਿਸ਼ ਕਰਨੀ, ਗੁਰਮੰਤਰ ਦੇਣਾ, ਗੁਰਦੀਖਿਆ ਦੇਣੀ, ਇਹ ਆਪ ਜੀ ਨੇ 5 ਪਿਆਰੇ ਸਹਿਬਾਨ ਨੂੰ ਬਖਸ਼ਿਸ਼ ਕਰ ਦਿੱਤਾ ਸਦਾ ਸਦਾ ਦੇ ਵਾਸਤੇ। ਔਰ ਜੋਤ ਰੂਪ ਵਿੱਚ ਗੁਰਤਾ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਬਾਅਦ ਵਿੱਚ ਅਰਪਣ ਕੀਤੀ। ਇਹ ਮਹਾਨ ਕਰਤੱਬ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਰਕੇ ਉਹ ਬਚਨ ਆਪਣੇ ਪੂਰੇ ਕਰਕੇ ਦਿਖਾਏ ਕਿ ਇਨਹੀ ਕੋ ਸਰਦਾਰ ਬਣਾਊ ਤਬੈ ਗੋਬਿੰਦ ਸਿੰਘ ਨਾਮ ਕਹਾਊ। ਸਰਦਾਰ ਅਸਲ ਦੇ ਵਿੱਚ ਮੁਗਲ ਸਾਮਰਾਜ ਦੌਰਾਨ ਇੱਕ ਬੜਾ ਵੱਡਾ ਅਹੁਦਾ ਸੀ, ਬਹੁਤ ਵੱਡੀ ਪਦਵੀ ਸੀ, ਤੇ ਸਤਿਗੁਰੂ ਜੀ ਨੇ ਆਪਣੇ ਹਰੇਕ ਸਿੱਖ ਨੂੰ ਵੀ ਸਰਦਾਰ ਬਣਾ ਦਿੱਤਾ। ਕਿੱਡੀ ਵੱਡੀ ਬਖਸ਼ਿਸ਼ ਕੀਤੀ ਕਿ ਗੁਰੂ ਕਾ ਸਿੱਖ ਰਹਿਤ ਬਹਿਤ ਵਿੱਚ ਪਰਪੱਕ ਹੈ, ਸੋਹਣਾ ਦਾੜਾ ਜਿਹੜਾ ਹੈ ਇਹ ਮੁਖ ਤੇ ਪ੍ਰਕਾਸ਼ਮਾਨ ਹੈ, ਸੀਸ ਤੇ ਕੇਸ ਹਨ, ਦਸਤਾਰਾ ਸਜਾਇਆ ਹੋਇਆ ਹੈ ਔਰ ਇਉਂ ਭਾਵੇਂ ਗਰੀਬ ਹੀ ਹੋਵੇ, ਭਾਵੇਂ 2 ਟੁੱਕ ਦੀ ਰੋਟੀ ਖਾਣ ਵਾਸਤੇ ਨਾ ਹੋਵੇ, ਉਹਦੀ ਦਿੱਖ ਵੇਖ ਕੇ ਲੋਕ ਉਹਨੂੰ ਸਰਦਾਰ ਜੀ ਕਹਿ ਕੇ ਬੁਲਾਉਣਗੇ। ਇਹ ਵੱਡੀ ਪਦਵੀ, ਵੱਡਾ ਅਹੁਦਾ ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤਾ। ਸਾਧ ਸੰਗਤ ਜੀ ਬਹੁਤ ਵਡਿਆਈਆਂ ਮੇਰੇ ਸਾਹਿਬ ਹੈ ਨਹਿ ਜਾਹੀ ਗਣੀਆਂ। ਖਾਲਸਾ ਪੰਥ ਦੀ ਸਿਰਜਣਾ ਕਰਕੇ, ਖਾਲਸਾ ਜੀ ਨੂੰ ਪ੍ਰਗਟ ਕਰਕੇ, ਦੂਜਿਆਂ ਵਾਂਗੂ ਇਹ ਨਹੀਂ ਕਿਹਾ ਕਿ ਖਾਲਸਾ ਜਿਹੜਾ ਮੇਰੀਆਂ ਭੇਡਾਂ ਬੱਕਰੀਆਂ ਨੇ ਮੈਂ ਇਹਨਾਂ ਨੂੰ ਚਾਰਨ ਵਾਲਾ ਅਜਾਲੀ ਹਾਂ, ਜਿਵੇਂ ਆਜੜੀ ਆਪਣੀਆਂ ਭੇਡਾਂ ਬੱਕਰੀਆਂ ਦੀ ਰੱਖਿਆ ਕਰਦਾ, ਪਾਲਣਾ ਕਰਦਾ, ਮੈਂ ਇਹਨਾਂ ਦੀ ਪਾਲਣਾ ਕਰਦਾ। ਐਸੇ ਬਚਨ ਨਹੀਂ ਕਹੇ ਸਤਿਗੁਰਾਂ ਨੇ, ਬਲਕਿ ਕਿਹਾ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਖਾਲਸੇ ਨੂੰ ਆਪਣਾ ਖਾਸ ਰੂਪ ਬਣਾਇਆ। ਫਿਰ ਇੱਥੇ ਹੀ ਬਸ ਨਹੀਂ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸਾਜਨ ਸੂਰਾ, ਖਾਲਸੇ ਨੂੰ ਸਤਿਗੁਰੂ ਹੋਣ ਦੀ ਵਡਿਆਈ ਬਖਸ਼ਿਸ਼ ਕੀਤੀ। ਜਜਨ ਭਜਨ ਮਮ ਖਾਲਸਾ, ਖਾਲਸਾ ਪੂਜਬੇ ਜੋਗ, ਦਾਸ ਗੋਬਿੰਦ ਫਤਿਹ ਖਾਲਸਾ, ਦਰਸ ਪਰਸ ਮਿਟੇ ਸੋਗ। ਐਸੀਆਂ ਬਖਸ਼ਿਸ਼ਾਂ ਸਤਿਗੁਰੂ ਗਰੀਬ ਨਿਵਾਸ ਜੀ ਨੇ ਕੀਤੀਆਂ। ਇਹ ਵੀ ਬਚਨ ਕਹੇ ਆਤਮ ਰਸ ਦੇ ਜਾਨ ਹੀ ਜੋ ਹੈ ਸੋ ਹੈ ਖਾਲਸ ਦੇਵ ਪ੍ਰਭ ਮਹਿਮੋ ਮਹਿਤਾਸ ਮਹਿ ਰੰਚਕ ਨਾਹਿਨ ਭੇਵ। ਸੋ ਇਸ ਪ੍ਰਕਾਰ ਸਤਿਗੁਰੂ ਜੀ ਨੇ ਖਾਲਸੇ ਨੂੰ ਆਪਣਾ ਰੂਪ ਬਣਾ ਕੇ ਸਾਰੀਆਂ ਵਡਿਆਈਆਂ ਬਖਸ਼ਿਸ਼ ਕੀਤੀਆਂ। ਖਾਲਸਾ ਜੀ ਕੇ ਇਸ ਪ੍ਰਗਟ ਕਰਨ ਦੇ ਸਾਜਨਾ ਕਰਨ ਦੇ ਕੌਤਕ ਨੂੰ ਤੱਕ ਕੇ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਬੜੇ ਸੁੰਦਰ ਬਚਨ ਲਿਖਦੇ ਨੇ। ਵਾਹਿਗੁਰੂ ਜੀ ਕਾ ਭਇਓ ਖਾਲਸਾ ਸੋ ਨੀਕਾ ਅਤ ਵਾਹਿਗੁਰੂ ਜੀ ਕੀ ਮਿਲ ਫਤਿਹ ਸੋ ਬੁਲਾਈ ਹੈ ਪੀਰ ਪਾਤਸ਼ਾਹ ਕਰਾ ਮਾਤੀ ਜੇ ਅਪਰ ਪੰਥ ਹਿੰਦੂ ਕੇ ਤੁਰਕ ਹੂੰ ਕੀ ਕਾਨ ਕੋ ਮਿਟਾਈ ਹੈ ਤੀਸਰ ਮਜ਼ਬ ਜਗ ਦੇਖ ਕੈ ਅਜਬ ਮਹਾਂ ਵੈਰੀ ਕੈ ਗਜਬ ਪਰਿਓ ਸ਼ੀਨੈ ਠਕਰਾਈ ਹੈ ਧਰਮ ਸਥਾਪ ਬੇ ਕਹੋ ਪਾਪਨ ਕੇ ਖਾਪ ਬੇ ਕਹੋ ਗੁਰੂ ਜਾਪ ਬੇ ਕਹੋ ਨਈ ਰੀਤ ਜੋ ਚਲਾਈ ਹੈ। ਜੋ ਆਪ ਆਪਣਾ ਕਾਰਜ ਆਪ ਜੀ ਨੇ ਦੱਸਿਆ ਕਿ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਬਦ ਕੋ ਮੂਲ ਉਪਾਰਨ ਯਾਹੀ ਕਾਜ ਧਰਾ ਹਮ ਜਨਮੰਗ ਸਮਝ ਲੈ ਹੋ ਸਾਧੂ ਸਭ ਮਨਮੰਗ ਉਸ ਕਾਰਜ ਦੀ ਪ੍ਰਪਕਤਾ ਕਰਦਿਆਂ ਹੀ ਧਰਮ ਸਥਾਪ ਬੇ ਕਹੋ ਪਾਪਨ ਕੇ ਖਾਪ ਬੇ ਕਹੋ ਗੁਰੂ ਜਾਪ ਬੇ ਕਹੋ ਨਈ ਰੀਤ ਜੋ ਚਲਾਈ ਹੈ। ਸੋ ਖਾਲਸਾ ਜੀ ਕਾ ਸਿਰਜਣਾ ਦਿਵਸ ਵਿਸਾਖੀ ਦਾ ਇਹ ਦਿਹਾੜਾ ਆਪਾਂ ਸ਼ਰਧਾ ਭਾਵਨਾ ਦੇ ਨਾਲ ਸਾਰੇ ਹੀ ਗੁਰੂ ਘਰਾਂ ਦੇ ਵਿੱਚ ਦੇਸ਼ ਵਿਦੇਸ਼ ਪ੍ਰਦੇਸ਼ ਵਿੱਚ ਬੜੀ ਸ਼ਰਧਾ ਭਾਵਨਾ ਪ੍ਰੇਮ ਸਤਿਕਾਰ ਸਹਿਤ ਮਨਾ ਰਹੇ ਹਾਂ। ਇਸ ਪਰਮ ਪਵਿੱਤਰ ਦਿਹਾੜੇ ਦੀਆਂ ਸਮੁੱਚੀਆਂ ਸੰਗਤਾਂ ਨੂੰ ਲੱਖਾਂ ਲੱਖਾਂ ਵਧਾਈਆਂ ਹੋਵਣ। ਸਤਿਗੁਰੂ ਜੀ ਕਿਰਪਾ ਕਰਨ ਆਪਣੀ ਬਖਸ਼ਿਸ਼ ਕੀਤੀ ਰਹਿਤ ਮਰਜ਼ਾਦਾ ਦੇ ਧਾਰਨੀ ਬਣਦਾ ਸਾਨੂੰ ਆਪ ਹੀ ਕਿਰਪਾ ਕਰਕੇ ਬਲ ਬਖਸ਼ਿਸ਼ ਕਰਨ। ਅੰਮ੍ਰਿਤਧਾਰੀ ਹੋਈਏ ਜੋ ਗੁਰੂ ਨੇ ਹੁਕਮ ਕੀਤਾ ਹੈ ਕਿ ਸਿੱਖ ਪੰਚਨ ਮੈਂ ਹਮੇਰੋ ਵਾਸਾ ਪੂਰਨ ਕਰੋ ਧਰੋ ਜੇ ਆਸਾ ਰਹਿਤ ਸਹਿਤ ਜੇ ਪੰਚੋ ਮਿਲੈ ਮਾਮ ਸਰੂਪ ਸੋ ਦੇਖੋ ਭਲੈ ਪਾਂਚ ਸਿੰਘ ਅੰਮ੍ਰਿਤ ਜੋ ਦੇਵੈ ਤਾ ਕੋ ਸਿਰ ਤਰ ਸ਼ੱਕ ਪੁੰਨ ਲੇਵੈ ਪੁੰਨ ਮਿਲ ਪੰਚੋ ਰਹਿਤ ਜੋ ਭਾਖੈ ਤਾ ਕੋ ਮਨ ਮਹਿ ਦ੍ਰਿੜ ਕਰ ਰਾਖੈ ਪੰਜ ਪਿਆਰੇ ਸਹਿਬਾਨ ਕੋਲੋਂ ਖੰਡੇ ਬਾਟੇ ਕਾ ਅੰਮ੍ਰਿਤ ਛਕਣਾ ਜਿਹਦੇ ਬਾਰੇ ਖਾਲਸਾ ਸਿਰਜਣਾ ਦਿਵਸ ਦੇ ਤਕਰੀਬਨ ਇੱਕ ਮਹੀਨੇ ਬਾਅਦ 26 ਜੇਠ 1756 ਬਿਕਰਮੀ ਨੂੰ ਕਾਬਲ ਦੀ ਸੰਗਤ ਵੱਲ ਲਿਖੇ ਹੋਏ ਹੁਕਮਨਾਮੇ ਵਿੱਚ ਆਪ ਜੀ ਨੇ ਬਚਨ ਲਿਖੇ ਸਨ ਤੁਸਾਂ ਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲਹਿਣਾ। ਸੋ ਇਸ ਪ੍ਰਕਾਰ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋਣਾ ਇਹ ਹਰ ਗੁਰਸਿੱਖ ਦਾ ਫਰਜ਼ ਹੈ। ਇਹੀ ਵਿਸਾਖੀ ਦੀ ਦਿਹਾੜੇ ਦਾ ਸਾਰੀਆਂ ਸੰਗਤਾਂ ਨੂੰ ਸੰਦੇਸ਼ ਹੈ। ਇਸ ਦੇ ਨਾਲ ਹੀ ਸਾਧ ਸੰਗਤ ਜੀ ਉਹਨਾਂ ਕੌਮੀ ਪ੍ਰਵਾਨੀਆਂ ਨੂੰ ਉਹਨਾਂ ਮਹਾਨ ਰਹਿਤ ਬਹਿਤ ਵਿੱਚ ਪ੍ਰਪੱਕ ਗੁਰਮੁਖਾਂ ਪਿਆਰਿਆਂ ਨੂੰ ਗੁਰੂ ਨਾਲ ਪਿਆਰ ਕਰਨ ਵਾਲੇ ਉਹਨਾਂ ਮਹਾਨ ਸ਼ਹੀਦ ਸਿੰਘਾਂ ਦੇ ਅੱਗੇ ਵੀ ਨਮਸਕਾਰ ਉਹਨਾਂ ਨੂੰ ਵੀ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਵਿਸਾਖੀ ਦੇ ਦਿਹਾੜੇ 13 ਅਪ੍ਰੈਲ 1978 ਵਾਲੇ ਦਿਨ ਗੁਰੂ ਪੰਥ ਦੇ ਦੋਖੀਆਂ ਵੱਲੋਂ ਆਪਣੇ ਆਪ ਨੂੰ ਸੰਤ ਨਿਰੰਕਾਰੀ ਕਹਾਉਣ ਵਾਲੇ ਪਖੰਡੀਆਂ ਵੱਲੋਂ ਜਿਨ੍ਹਾਂ ਨੂੰ ਖਾਲਸਾ ਜੀ ਨੇ ਨਰਕ ਧਾਰੀਏ ਕਹਿ ਕੇ ਸੋ ਉਹਨਾਂ ਦਾ ਅਸਲੀ ਨਾਮ ਜਿਹੜਾ ਸੀ ਉਹ ਦਿੱਤਾ ਉਹਨਾਂ ਨੂੰ ਉਹਨਾਂ ਦੇ ਵੱਲੋਂ ਸੋ ਚਲਾਈ ਗੋਲੀ ਦੇ ਨਾਲ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਆਨ ਬਾਨ ਸ਼ਾਨ ਨੂੰ ਕਾਇਮ ਰੱਖਣ ਦੇ ਵਾਸਤੇ 13 ਸਿੰਘਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ ਸਨ। 80 ਦੇ ਕਰੀਬ ਸਿੰਘਾਂ ਦੀਆਂ ਉਸ ਸੋ ਸਾਕੇ ਦੇ ਵਿੱਚ ਜ਼ਖਮੀ ਹੋਣ ਦੇ ਨਾਲ ਹਸਪਤਾਲਾਂ ਵਿੱਚ ਦਾਖਲ ਹੋਏ ਸਨ। ਉਹਨਾਂ ਸਾਰੇ ਸੂਰਬੀਰਾਂ ਨੂੰ ਉਹਨਾਂ ਸ਼ਹੀਦਾਂ ਨੂੰ ਤੇ ਹੱਕਾਂ ਵਿੱਚ ਗੋਲੀਆਂ ਖਾ ਕੇ ਜ਼ਖਮੀ ਹੋਣ ਵਾਲੇ ਸਾਰੇ ਗੁਰਮੁਖਾਂ ਪਿਆਰਿਆਂ ਸਿੰਘਾਂ ਨੂੰ ਵੀ ਕੋਟ ਕੋਟ ਪ੍ਰਣਾਮ ਹੈ। ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਸਤਿਗੁਰੂ ਜੀ ਸਾਨੂੰ ਬਲ ਬਖਸ਼ਿਸ਼ ਕਰਨ। ਹੋਰ ਵੀ ਭਾਵੇਂ ਬੇਅੰਤ ਜਿਹੜੇ ਸੋ ਬਿਰਤਾਂਤ ਹਨ ਉਹ ਵਿਸਾਖੀ ਦੇ ਦਿਹਾੜੇ ਨਾਲ ਜੁੜਦੇ ਨੇ, ਪਰ ਆਪਾਂ ਬਹੁਤੀ ਲੰਮੀ ਵਿਚਾਰ ਵਿੱਚ ਨਾ ਚੱਲੀਏ, ਸਮੇਂ ਦੀ ਘਾਟ ਹੈ। ਆਓ ਅੱਜ ਦੇ ਇਸ ਭਾਗਾਂ ਭਰੇ ਦਿਹਾੜੇ ਉੱਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ਿਸ਼ ਕਰਦੇ ਹਾਂ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਪਾਵਨ ਸ੍ਰੀ ਮੁਖਵਾਕ ਬਖਸ਼ਿਸ਼ ਕੀਤਾ ਹੈ। ਗੁਰੂ ਕੇ ਬਖਸ਼ੇ ਹੁਕਮਨਾਮੇ ਦੀ ਕਥਾ ਵਿਚਾਰ ਪ੍ਰੇਮ ਸਾਹਿਤ ਦੇ ਨਾਲ ਸਰਵਣ ਕਰਕੇ ਆਨੰਦ ਮਾਣੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾਂ।
ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕੇ ਨੌਵੇਂ ਸਰੂਪ ਤਿਆਗ ਔਰ ਵੈਰਾਗ ਦੀ ਮੂਰਤ ਕੁਰਬਾਨੀ ਕੇ ਪੁੰਜ ਮਹਾਨ ਪਰ ਉਪਕਾਰੀ ਤੇ ਪੰਥ ਦੇ ਸਿਰਜਣਹਾਰ ਦਸਵੇਂ ਪਾਤਸ਼ਾਹ ਜੀ ਕੇ ਸਤਿਕਾਰਯੋਗ ਪਿਤਾ ਜੀ ਔਰ ਗੁਰਦੇਵ ਜੀ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ। ਸੋਰਠ ਰਾਗ ਵਿੱਚ ਅੱਜ ਦਾ ਪਾਵਨ ਉਪਦੇਸ਼ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਦੇ ਹਨ।
ਮਨ ਰੇ ਪ੍ਰਭ ਕੀ ਸਰਨ ਵਿਚਾਰੋ।
ਮਨ ਰੇ ਸੰਬੋਧਨ ਕੀਤਾ ਹੈ ਸਤਿਗੁਰਾਂ ਨੇ, ਰੇ ਮਨ ਹੇ ਮਨਾ। ਮਨ ਦਾ ਅਰਥ ਸਾਡੀ ਸੋਚ ਅੰਦਰ ਸੰਕਲਪ ਵਿਕਲਪ ਪੈਦਾ ਕਰਨ ਵਾਲੀ ਸ਼ਕਤੀ ਨੂੰ ਕਿਹਾ ਜਾਂਦਾ ਹੈ ਮਨ। ਮਨ ਦਾ ਅਰਥ ਮਨੁੱਖ ਵੀ ਹੈ, ਮਨ ਦਾ ਅਰਥ ਪਿਆਰਾ ਵੀ ਹੈ, ਹੋਰ ਵੀ ਅਨੇਕਾਂ ਅਰਥ ਨੇ। ਮਨ ਰੇ ਐ ਮੇਰਿਆ ਮਨਾ, ਐ ਮਨੁੱਖ ਐ ਪਿਆਰਿਆ ਐ ਗੁਰਸਿੱਖਾ ਪ੍ਰਭ ਕੀ ਸਰਨ ਵਿਚਾਰੋ। ਪ੍ਰਭ ਜੋ ਸਰਬ ਕਲਾ ਸਮਰੱਥ ਰੱਖਿਆ ਕਰਨਹਾਰਾ ਰੱਖਿਅਕ ਸਰੂਪ ਅਕਾਲ ਪੁਰਖ ਵਾਹਿਗੁਰੂ ਹੈ, ਉਸ ਵਾਹਿਗੁਰੂ ਦੀ ਸ਼ਰਨ ਵਿੱਚ ਆਉਣ ਦੀ ਵਿਚਾਰ ਕਰ, ਪਰਮਾਤਮਾ ਦੀ ਸ਼ਰਨ ਨੂੰ ਵਿਚਾਰਨਾ ਕਰ, ਭਾਵ ਕੇ ਮਨ ਬਾਣੀ ਸਰੀਰ ਕਰਕੇ ਉਸ ਅਕਾਲ ਪੁਰਖ ਦੀ ਸ਼ਰਨ ਤੱਕਣਾ ਕਰ।
ਸਿਮਰਤ ਗਨ ਕਾਸੀ ਉਦਰੀ,
ਜਿਸ ਪ੍ਰਭ ਰੱਖਿਅਕ ਸਰੂਪ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੇ ਨਾਮ ਦਾ ਸਿਮਰਨ ਕਰਕੇ ਗਨਕਾ ਸੀ ਉਦਰੀ, ਗਨਕਾ ਦਾ ਅਰਥ ਹੈ ਵੇਸਵਾ, ਚੰਦਰਮਣੀ ਨਾਮ ਦੀ ਵੇਸਵਾ ਦਾ ਇਹ ਪ੍ਰਸੰਗ ਹੈ। ਸਾਧ ਸੰਗਤ ਜੀ, ਉਹ ਬੁਰੇ ਕਰਮ ਕਰਨ ਵਾਲੀ ਵੇਸਵਾ ਵਰਗੀ ਵੀ ਉਦਰ ਗਈ, ਉਹਦਾ ਵੀ ਪਾਰ ਉਤਾਰਾ ਹੋ ਗਿਆ।
ਕੋ ਜਸ ਉਰ ਧਾਰੋ,
ਉਸ ਵਾਹਿਗੁਰੂ ਕਾ ਜਸ ਆਪਣੇ ਹਿਰਦੇ ਅੰਦਰ ਧਾਰਨ ਕਰੋ। ਪ੍ਰਸੰਗ ਲੰਬੇਰਾ ਹੈ ਸਾਧ ਸੰਗਤ ਜੀ, ਬੁਰੇ ਕਰਮ ਕਰਨ ਵਾਲੀ ਵੇਸਵਾ ਗਮਨੀ, ਵੇਸਵਾ ਦਾ ਕਰਮ ਕਰਨ ਵਾਲੀ ਇਹ ਬੀਬੀ, ਅਚਾਨਕ ਮਹਾਂਪੁਰਖਾਂ ਦਾ ਮਿਲਾਪ ਹੁੰਦਾ, ਪ੍ਰਭੂ ਕੇ ਪਿਆਰਿਆਂ ਦਾ ਇਹਦੇ ਘਰ ਆਉਂਦੇ ਨੇ, ਭੈੜੀ ਮਤ ਵਿੱਚ ਫਸੀ ਹੋਈ ਵੇਖ ਕੇ ਇਸ ਦਾ ਭਲਾ ਕਰਨ ਵਾਸਤੇ ਸੋਚਦੇ ਨੇ ਕਿ ਜੇ ਇਹਨੂੰ ਸਿੱਧੇ ਤੌਰ 'ਤੇ ਕਹੀਏ ਨਾਮ ਜਪਿਆ ਕਰ, ਇਹਦੇ ਕੋਲੋਂ ਜਪਿਆ ਨਹੀਂ ਜਾਣਾ। ਆਪਣਾ ਇੱਕ ਤੋਤਾ ਜੋ ਪਿੰਜਰੇ ਵਿੱਚ ਪਾਇਆ ਸੀ ਉਹ ਦੇ ਦਿੱਤਾ, ਐ ਲੈ ਇਹਨੂੰ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਰਾਮ ਨਾਮ ਪੜ੍ਹਾਇਆ ਕਰ, ਤੇਰਾ ਭਲਾ ਹੋਵੇਗਾ। ਹੁਣ ਮਹਾਂਪੁਰਖਾਂ ਦੇ ਬਚਨ ਹਿਰਦੇ ਵਿੱਚ ਐਸੇ ਵਸੇ ਕਿ ਤੋਤੇ ਨੂੰ ਪੜ੍ਹਾਉਂਦਿਆਂ ਪੜ੍ਹਾਉਂਦਿਆਂ ਰਾਮ ਨਾਮ ਆਪਣੀ ਲਿਵ ਰਾਮ ਨਾਮ ਨਾਲ ਜੁੜ ਗਈ, ਔਰ ਇਸ ਪ੍ਰਕਾਰ ਉਹ ਮੰਦ ਕਰਮ ਵੀ ਸਾਰੇ ਛੁੱਟ ਗਏ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਸੂਆ ਪੜ੍ਹਾਵਤ ਗਨਕਾ ਤਰੀ, ਤੋਤੇ ਨੂੰ ਰਾਮ ਦਾ ਨਾਮ ਪੜ੍ਹਾਉਂਦਿਆਂ ਹੋਇਆਂ ਉਹ ਗਨਕਾ ਵੇਸਵਾ ਜਿਹੜੀ ਸੀ ਉਹ ਵੀ ਸੰਸਾਰ ਸਾਗਰ ਤੋਂ ਤਰ ਗਈ, ਪਾਰ ਉਤਾਰਾ ਹੋ ਗਿਆ। ਸੋ ਇਸ ਪ੍ਰਕਾਰ ਇਹ ਵਾਹਿਗੁਰੂ ਕਾ ਨਾਮ ਪਤਤ ਪਾਵਨ ਹੈ, ਪਾਪੀਆਂ ਨੂੰ ਵੀ ਪਵਿੱਤਰ ਕਰ ਲੈਣ ਵਾਲਾ ਹੈ। ਭਾਈ ਉਹ ਮੰਦ ਕਰਮ ਕਰਨ ਵਾਲੀ ਇਸਤਰੀ ਵੇਸਵਾ ਜਿਹੜੀ ਸੀ ਉਹ ਵੀ ਜਿਸ ਦਾ ਨਾਮ ਸਿਮਰ ਸਿਮਰ ਕੇ ਤਰ ਗਈ, ਉਹਦਾ ਜਸ ਤੂੰ ਵੀ ਆਪਣੇ ਹਿਰਦੇ ਅੰਦਰ ਧਾਰਨ ਕਰ, ਤੂੰ ਵੀ ਜਸ ਕਰਿਆ ਕਰ, ਤੂੰ ਵੀ ਉਸ ਵਾਹਿਗੁਰੂ ਕਾ ਨਾਮ ਜਪਿਆ ਕਰ। ਵਿਸਰਾਮ ਦੇ ਕੇ ਸਤਿਗੁਰੂ ਜੀ ਫੁਰਮਾਨ ਕਰਦੇ ਹਨ,
ਅਟਲ ਭਇਓ ਧਰੂਵ ਜਾ ਕੇ ਸਿਮਰਨ।
ਭਗਤ ਧਰੂ ਜੀ ਜਿਸ ਦਾ ਸਿਮਰਨ ਕਰਕੇ ਜਿਸ ਦੀ ਯਾਦ ਵਿੱਚ ਜੁੜ ਕੇ ਅਟਲ ਪਦਵੀ ਨੂੰ ਪ੍ਰਾਪਤ ਹੋ ਗਏ। ਪਾਂਚ ਬਰਖ ਕੋ ਅਨਾਥ ਧਰੂ ਬਾਰਕ, ਹਰ ਸਿਮਰਤ ਅਮਰ ਅਟਾਰੇ। ਪੰਜ ਵਰਿਆਂ ਦੀ, ਪੰਜ ਸਾਲ ਦੀ ਮਾਸੂਮ ਜੀ ਅਵਸਥਾ, ਮਤਰੇਈ ਮਾਂ ਨੇ ਐਸਾ ਵਿਤਕਰਾ ਕੀਤਾ ਕਿ ਪਿਓ ਦੀ ਗੋਦ ਵਿੱਚੋਂ ਹੀ ਚੁੱਕ ਕੇ ਧੂ ਕੇ ਉਠਾ ਦਿੱਤਾ ਤੇ ਉਸ ਹੱਕ ਤੋਂ ਵਾਂਝਿਆਂ ਕਰ ਦਿੱਤਾ। ਪੰਜ ਸਾਲ ਦੇ ਬਾਲਕ ਦੇ ਮਨ ਨੂੰ ਠੇਸ ਵੱਜੀ, ਆਪਣੀ ਮਾਂ ਕੋਲ ਜਾ ਕੇ ਇਸ ਸਭ ਕਾਸੇ ਦਾ ਹੱਲ ਪੁੱਛਿਆ। ਮਾਤਾ ਨੇ ਸਹੀ ਸਿੱਖਿਆ ਦਿੱਤੀ, ਪਰਮਾਤਮਾ ਦੇ ਨਾਮ ਜਪਣ ਦੀ, ਨਾਮ ਸਿਮਰਨ ਕਰਨ ਦੀ, ਭਗਤੀ ਕੀਤੀ, ਬੰਦਗੀ ਕੀਤੀ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੀ। ਭਗਤ ਧਰੂ ਜੀ ਨੇ ਸੰਸਾਰ ਦਾ ਰਾਜ ਵੀ ਪ੍ਰਾਪਤ ਹੋਇਆ ਔਰ ਅੱਗੇ ਪ੍ਰਲੋਕ ਵਿੱਚ ਵੀ ਅਟਲ ਪਦਵੀ ਦੀ ਪ੍ਰਾਪਤੀ। ਸੋ ਸੱਚਖੰਡ ਦੇ ਦਰਬਾਨ ਬਣ ਗਏ। ਸੋ ਜਿਸ ਦਾ ਸਿਮਰਨ ਕਰਕੇ ਜਿਸ ਵਾਹਿਗੁਰੂ ਦਾ, ਭਗਤ ਧਰੂ ਜੀ ਵਰਗਿਆਂ ਨੂੰ ਵੀ ਅਟਲ ਪਦਵੀ ਦੀ ਪ੍ਰਾਪਤੀ ਹੋ ਗਈ।
ਨਿਰਭੈ ਪਦ ਪਾਇਆ,
ਅਤੇ ਨਿਰਭੈ ਪਦ ਪਾ ਲਿਆ, ਸਾਰੇ ਡਰ ਮੁੱਕ ਗਏ। ਕੋਈ ਸ਼ਰੀਕਾਂ ਦਾ ਡਰ ਨਾ ਰਿਹਾ, ਕੋਈ ਵੈਰੀਆਂ ਦਾ ਡਰ ਨਾ ਰਿਹਾ, ਕੋਈ ਜਮਾਂ ਦਾ ਡਰ ਨਾ ਰਿਹਾ, ਕੋਈ ਜੂਨਾਂ ਵਿੱਚ ਪੈਣ ਦਾ ਡਰ ਨਾ ਰਿਹਾ। ਨਿਰਭੈ ਪਦਵੀ ਦੀ ਪ੍ਰਾਪਤੀ ਕਰਨ ਲਈ ਨਿਰਭਉ ਪਰਮਾਤਮਾ ਨਾਲ ਇੱਕਮਿਕ ਹੋ ਗਏ ਭਗਤ ਧਰੂ ਜੀ।
ਦੁੱਖ ਹਰਤਾ ਇਹ ਵਿਧ ਕੋ ਸੁਆਮੀ,
ਇਸ ਵਿਧੀ ਦਾ ਭਾਵ ਇਸ ਤਰੀਕੇ ਦਾ ਜੋ ਪਰਮਾਤਮਾ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ, ਜੋ ਵਾਹਿਗੁਰੂ ਸਾਰੇ ਦੁੱਖਾਂ ਨੂੰ ਨਾਸ਼ ਕਰਦਾ ਸਿਮਰਨ ਬੰਦਗੀ ਕਰਨ ਤੋਂ।
ਤੈ ਕਾਹੇ ਬਿਸਰਾਇਆ,
ਐ ਇਨਸਾਨ ਐ ਮਨੁੱਖ ਐ ਮੇਰਿਆ ਮਨਾ, ਇਹੋ ਜੇ ਦੁੱਖਾਂ ਦੇ ਨਾਸ਼ ਕਰਨ ਹਾਰੇ ਸਵਾਮੀ ਮਾਲਕ ਅਕਾਲ ਪੁਰਖ ਵਾਹਿਗੁਰੂ ਨੂੰ ਤੈ ਕਾਹੇ ਬਿਸਰਾਇਆ, ਤੂੰ ਕਾਹਤੋਂ ਭੁਲਾ ਛੱਡਿਆ, ਤੂੰ ਕਿਉਂ ਨਹੀਂ ਜਪਦਾ ਵਾਹਿਗੁਰੂ ਕਾ ਨਾਮ। ਮਨ ਕਹਾ ਵਿਸਾਰਿਓ ਰਾਮ ਨਾਮ, ਤਨ ਬਿਨਸੈ ਜਮ ਸਿਓ ਪਰੈ ਕਾਮ। ਕਿਉਂ ਭੁਲਾਇਆ ਹੈ, ਕਿਉਂ ਚੇਤੇ ਨਹੀਂ ਕਰਦਾ, ਯਾਦ ਨਹੀਂ ਕਰਦਾ ਵਾਹਿਗੁਰੂ ਕਾ ਨਾਮ, ਜਪਦਾ ਕਿਉਂ ਨਹੀਂ।
ਜਬ ਹੀ ਸਰਨ ਗਹੀ ਕਿਰਪਾ ਨਿਦ,
ਜਦੋਂ ਹੀ ਕਿਰਪਾ ਦੇ ਸਮੁੰਦਰ, ਕਿਰਪਾ ਦੇ ਭੰਡਾਰ ਸ੍ਰੀ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਮਨ ਕਰਕੇ ਲੈ ਲਈ।
ਗਜ ਗਰਾਹ ਤੇ ਛੂਟਾ,
ਗਜ ਜੋ ਹਾਥੀ ਸੀ ਗਰਾਹ ਤੰਦੂਏ ਦੀਆਂ ਤਾਰਾਂ ਵਿੱਚੋਂ ਛੁੱਟ ਗਿਆ। ਇਹਨਾਂ ਦੀ ਲੰਬੀ ਸਾਖੀ ਹੈ। ਨਦੀ ਤੇ ਪਾਣੀ ਪੀਣ ਗਏ ਹੋਏ ਹਾਥੀਆਂ ਦੇ ਝੁੰਡ ਵਿੱਚੋਂ ਇੱਕ ਤਕੜੇ ਹਾਥੀ ਨੂੰ ਨਦੀ ਵਿੱਚ ਦਰਿਆ ਵਿੱਚ ਰਹਿਣ ਵਾਲੇ ਤੰਦੂਏ ਨੇ ਆਪਣੀਆਂ ਤਾਰਾਂ ਦੇ ਵਿੱਚ ਗਰੱਸ ਲਿਆ, ਬਥੇਰਾ ਜ਼ੋਰ ਲਾਇਆ, ਛੁੱਟ ਨਾ ਸਕਿਆ, ਤੰਦੂਆ ਲੈ ਗਿਆ ਆਪਣਾ ਪੁਰਾਣਾ ਵੈਰ ਚਿਤਵ ਕੇ ਪਾਣੀ ਦੇ ਵਿੱਚ, ਕੇਵਲ ਸੁੰਡ ਬਾਹਰ ਰਹਿ ਗਈ। ਕਮਲ ਦਾ ਕੁਦਰਤੀ ਤਰਦਾ ਆਇਆ ਫੁੱਲ ਸੁੰਡ ਵਿੱਚ ਫੜ ਕੇ ਉੱਪਰ ਨੂੰ ਉਠਾਇਆ ਤੇ ਪ੍ਰਭੂ ਅੱਗੇ ਅਰਦਾਸ ਬੇਨਤੀ ਕੀਤੀ। ਵਾਹਿਗੁਰੂ ਜੀ ਕੇ ਹੁਕਮ ਮੁਤਾਬਕ ਵਿਸ਼ਨੂੰ ਜੀ ਨੇ ਐਸਾ ਸੁਦਰਸ਼ਨ ਚੱਕਰ ਚਲਾਇਆ ਕਿ ਤੰਦੂਏ ਦੀਆਂ ਤਾਰਾਂ ਕੱਟ ਕੇ ਹਾਥੀ ਨੂੰ ਉਹਦੀਆਂ ਤਾਰਾਂ ਤੋਂ ਮੁਕਤ ਕਰ ਲਿਆ, ਬਚਾ ਲਿਆ ਤੇ ਪਾਰ ਉਤਾਰਾ ਵੀ ਕੀਤਾ। ਸੋ ਜਬ ਹੀ ਸਰਨ ਗਹੀ ਕਿਰਪਾ ਨਿਧ, ਜਦੋਂ ਹੀ ਕਿਰਪਾ ਦੇ ਭੰਡਾਰ ਸ੍ਰੀ ਅਕਾਲ ਪੁਰਖ ਦੀ ਸ਼ਰਨ ਲਈ, ਸ਼ਰਨ ਪਕੜੀ, ਸ਼ਰਨ ਤੱਕੀ, ਅਰਦਾਸ ਬੇਨਤੀ ਕੀਤੀ, ਗਾਜ ਗ੍ਰਾਹ ਤੇ ਛੁੱਟਾ। ਜਿਹੜਾ ਉਹ ਹਾਥੀ ਸੀ ਤੰਦੂਏ ਦੀਆਂ ਤਾਰਾਂ ਤੋਂ ਛੁੱਟ ਗਿਆ।
ਮਹਿਮਾ ਨਾਮ ਕਹਾ ਲਓ ਬਰਨਾ,
ਕਿਉਂ ਭਾਈ ਅਕਾਲ ਪੁਰਖ ਵਾਹਿਗੁਰੂ ਕੇ ਨਾਮ ਦੀ ਜੋ ਮਹਿਮਾ ਹੈ, ਜੋ ਵਡਿਆਈ ਹੈ, ਉਹਦਾ ਕਿੱਥੋਂ ਤੱਕ ਵਰਣਨ ਕਰੀਏ, ਕਿੰਨਾ ਕੁ ਵਰਣਨ ਕਰ ਕਰਕੇ ਸਮਝਾਈਏ।
ਰਾਮ ਕਹਿਤ ਬੰਧਨ ਤਹਿ ਟੁੱਟਾ,
ਜਿਸ ਕਿਸੇ ਨੇ ਵੀ ਰਾਮ ਸਰਬ ਵਿਆਪਕ ਵਾਹਿਗੁਰੂ ਕਾ ਨਾਮ ਜਪਿਆ ਹੈ, ਰਾਮ ਕਹਿੰਦਿਆਂ ਪਰਮਾਤਮਾ ਦਾ ਨਾਮ ਜਪਦਿਆਂ ਹੋਇਆਂ ਬੰਧਨ ਤਹਿ ਟੁੱਟਾ, ਉਹਦਾ ਹਰ ਤਰ੍ਹਾਂ ਦਾ ਹੀ ਬੰਧਨ ਟੁੱਟ ਗਿਆ। ਕਰਤਾ ਭੁਗਤਾ ਦੇ ਬੰਧਨ, ਹੰਗਤਾ ਮਮਤਾ ਦੇ ਬੰਧਨ, ਵਿਸ਼ਿਆਂ ਵਿਕਾਰਾਂ ਤੇ ਔਗੁਣਾਂ ਦੇ ਬੰਧਨ, ਮੋਹ ਮਾਇਆ ਦੇ ਬੰਧਨ, ਜਮਾ ਦੇ ਬੰਧਨ, ਜੂਨਾਂ ਵਿੱਚ ਪੈਣ ਦੇ ਬੰਧਨ, ਹਰ ਤਰ੍ਹਾਂ ਦਾ ਬੰਧਨ ਹੀ ਟੁੱਟ ਗਿਆ ਉਸ ਦਾ, ਜਿਸ ਨੇ ਸ੍ਰੀ ਅਕਾਲ ਪੁਰਖ ਵਾਹਿਗੁਰੂ ਕਾ ਨਾਮ ਜਪਿਆ ਹੈ।
ਅਜਾਮਲ ਪਾਪੀ ਜਗ ਜਾਣੇ,
ਅਜਾਮਲ ਨਾਮ ਦਾ ਬ੍ਰਾਹਮਣ ਪੁੱਤਰ ਜਿਸ ਨੂੰ ਸਾਰਾ ਜਗਤ ਹੀ ਪਾਪੀ ਕਰਕੇ ਜਾਣਦਾ ਸੀ।
ਨਿਮਖ ਮਾਹੇ ਨਿਸਤਾਰਾ,
ਮਾਤਰ ਪਲਕ ਝਪਕਣ ਦੇ ਸਮੇਂ ਮਾਤਰ ਉਹਦਾ ਵੀ ਨਿਸਤਾਰਾ ਹੋ ਗਿਆ, ਪਾਰ ਉਤਾਰਾ ਹੋ ਗਿਆ। ਸੋ ਇਹ ਬ੍ਰਾਹਮਣ ਦੇ ਘਰ ਜਨਮਿਆ ਹੋਇਆ ਅਜਾਮਲ ਗੁਰ ਦੀਖਿਆ ਲੈਣ ਲਈ ਗੁਰੂ ਕਾ ਉਪਦੇਸ਼, ਗੁਰੂ ਕੀ ਸੰਗਤ ਕਰਨ ਵਾਸਤੇ ਜਾਂਦਾ। ਗੁਰੂ ਨੇ ਵਰਜਿਆ ਹੈ ਕਿ ਜਦ ਮੇਰੇ ਆਸ਼ਰਮ ਵੱਲ ਆਉਣਾ ਜਾਂ ਵਾਪਸ ਜਾਣਾ, ਬਾਜ਼ਾਰ ਵਿੱਚੋਂ ਦੀ ਨਹੀਂ ਲੰਘਣਾ, ਬਾਹਰੇ ਬਾਹਰ ਹੀ ਆਉਣਾ ਜਾਣਾ ਹੈ। ਮੰਨਦਾ ਰਿਹਾ ਬਚਨ ਗੁਰੂ ਕੇ, ਪਰ ਇੱਕ ਦਿਨ ਬੁੱਧੀ ਨੇ ਐਸਾ ਭਰਮਾਇਆ ਕਿ ਗੁਰੂ ਕੇ ਬਚਨ ਭੁਲਾ ਕੇ ਬਾਜ਼ਾਰ ਦੇ ਵਿੱਚੋਂ ਦੀ ਹੋ ਤੁਰਿਆ। ਸੁੰਦਰ ਰੂਪ ਵਾਲੀ ਇੱਕ ਵੇਸਵਾ ਉੱਪਰ ਮਨ ਮੋਹਿਤ ਹੋ ਗਿਆ, ਉਹਦੇ ਕੋਲ ਹੀ ਨਿਵਾਸ ਕਰ ਲਿਆ। 6 ਪੁੱਤਰ ਪੈਦਾ ਹੋਏ, ਬੜੇ ਦੁੱਖ ਪ੍ਰਾਪਤ ਕੀਤੇ, ਫਿਰ ਪਛਤਾਵਾ ਹੋਇਆ, ਗੁਰੂ ਕੋਲ ਗਿਆ। ਗੁਰੂ ਨੇ ਤਰਕੀਬ ਦੱਸੀ ਕਿ ਇੱਕ ਪੁੱਤਰ ਤੇਰੇ ਘਰ ਹੋਰ ਪੈਦਾ ਹੋਣਾ, ਉਹਦਾ ਨਾਮਕਰਨ ਕਰਨ ਵਾਸਤੇ ਸਾਡੇ ਕੋਲ ਲੈ ਕੇ ਆਵੀਂ। ਪੁੱਤਰ ਉਪੰਨਾ ਸਤਵਾ ਨਾਉ ਧਰਨ ਨੂੰ ਚਿੱਤ ਅਮਹਿਆ, ਗੁਰੂ ਦੁਆਰਾ ਹੋਏ ਕਹਿ ਗੁਰਮੁਖ ਨਾਉ ਨਾਰਾਇਣ ਕਹਿਆ। ਵੇਖਿਆ ਸੀ ਉਸ ਮਹਾਤਮਾ ਨੇ, ਗੁਰੂ ਨੇ, ਕਿ ਭਾਵੇਂ ਪਛਤਾਵਾ ਤਾਂ ਕਰਦਾ ਪਰ ਇਹਦੀ ਸੁਰਤ ਅਜੇ ਵੀ ਵਿਸ਼ਿਆਂ ਵਿਕਾਰਾਂ ਵੱਲ ਟਿਕੀ ਹੈ, ਰਾਮ ਨਾਮ ਵੱਲ ਸੁਰਤ ਜੁੜਨੀ ਨਹੀਂ। ਇਸ ਲਈ ਉਹਦੇ ਸਤਵੇਂ ਬਾਲਕ ਦਾ ਨਾਮ ਨਾਰਾਇਣ ਰੱਖ ਦਿੱਤਾ। ਉਹਦੇ ਪ੍ਰਤੀ ਬਹੁਤਾ ਮੋਹ ਅਜਾਮਲ ਦੇ ਮਨ ਵਿੱਚ, ਨਾਰਾਇਣ ਨਾਰਾਇਣ ਕਹਿ ਕੇ ਪੁਕਾਰਦਾ ਰਹਿੰਦਾ। ਅਖੀਰੀ ਸਮਾਂ ਆਇਆ, ਜਮਦੂਤਾਂ ਦੀਆਂ ਭਿਆਨਕ ਸ਼ਕਲਾਂ ਦਿਸੀਆਂ, ਉਦਾਂ ਵੀ ਨਾਰਾਇਣ ਨਾਰਾਇਣ ਕਹਿ ਕੇ ਆਵਾਜ਼ਾਂ ਮਾਰੀਆਂ ਕਿ ਆ ਨਾਰਾਇਣ ਮੈਨੂੰ ਬਚਾ ਲੈ, ਐ ਨਾਰਾਇਣ ਮੇਰੀ ਰੱਖਿਆ ਕਰ। ਨਾਰਾਇਣ ਨਾਮ ਪਰਮਾਤਮਾ ਦਾ ਵੀ ਹੈ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਪੁੱਤਰ ਹੇਤ ਨਾਰਾਇਣ ਕਹਿਓ, ਜਮ ਕੰਕਰ ਮਾਰ ਬਿਦਾਰੇ। ਭਾਵੇਂ ਕਿ ਅਜਾਮਲ ਨੇ ਆਪਣੇ ਪੁੱਤਰ ਨੂੰ ਪੁਕਾਰਦਿਆਂ ਨਾਰਾਇਣ ਨਾਰਾਇਣ ਆਖਿਆ ਸੀ, ਪਰ ਵਾਹਿਗੁਰੂ ਨੇ ਆਪਣੇ ਨਾਮ ਦੀ ਪੈਜ ਰੱਖਦਿਆਂ ਜਮ ਦੂਤ ਮਾਰ ਕੇ ਭਜਾ ਦਿੱਤੇ, ਇਉਂ ਪਲ ਮਾਤਰ ਵਿੱਚ ਹੀ। ਸੋ ਇਉਂ ਨਾਰਾਇਣ ਕਹਿਣ ਕਰਕੇ ਅਜਾਮਲ ਦਾ ਵੀ ਪਾਰ ਉਤਾਰਾ ਹੋ ਗਿਆ।
ਨਾਨਕ ਕਹਿਤ ਚੇਤ ਚਿੰਤਾ ਮਨ,
ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਨਾਵਾਂ ਸਰੂਪ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ, ਭਾਈ ਤੈਨੂੰ ਕਹਿੰਦੇ ਹਾਂ ਚੇਤ ਚਿੰਤਾ ਮਨ। ਉਹ ਵਕਾਲ ਪੁਰਖ ਵਾਹਿਗੁਰੂ ਜੋ ਮਨ ਦੀਆਂ ਚਿਤਵਨੀਆਂ ਨੂੰ ਪੂਰੀਆਂ ਕਰਨ ਵਾਲਾ ਹੈ, ਇੱਛਾ ਮਨ ਕੀ ਪੂਰੀ ਹੈ ਜਪੀਆ ਸੁਖ ਸਾਗਰ, ਚਿੰਤਾਵਾਂ ਨੂੰ ਮੇਟਣ ਵਾਲਾ ਹੈ ਜੋ ਮਨ ਦੀਆਂ ਨੂੰ, ਭਾਈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰ, ਉਹਦੀ ਯਾਦ ਵਿੱਚ ਜੁੜਿਆ ਰਹੋ।
ਤੈਪੀ ਉਤਰਹਿ ਪਾਰਾ,
ਜੇ ਸ੍ਰੀ ਅਕਾਲ ਪੁਰਖ ਦੀ ਯਾਦ ਵਿੱਚ ਤੂੰ ਸਦਾ ਜੁੜਿਆ ਰਹੇ, ਜੇ ਨਾਮ ਜਪਦਾ ਰਹੇ, ਸਿਮਰਨ ਕਰਦਾ ਰਹੇ, ਜਿਵੇਂ ਇਹ ਸਾਰੀਆਂ ਉਦਾਹਰਣਾਂ ਦਿੱਤੀਆਂ ਨੇ ਇਹਨਾਂ ਉੱਪਰ, ਇਸੇ ਤਰ੍ਹਾਂ ਪ੍ਰੇਮੀਆਂ ਤੈਪੀ ਉਤਰਹਿ ਪਾਰਾ, ਤੂੰ ਵੀ ਸੰਸਾਰ ਸਾਗਰ ਤੋਂ ਪਾਰ ਉਤਰ ਜਾਵੇਂਗਾ। ਇਹਨਾਂ ਔਗੁਣਾਂ ਤੋਂ, ਇਹਨਾਂ ਵਿਕਾਰਾਂ ਤੋਂ, ਇਹਨਾਂ ਸਾਰੇ ਕਰਤਾ ਭੁਗਤਾ ਹੰਗਤਾ ਮਮਤਾ ਦੇ ਬੰਧਨਾਂ ਤੋਂ, ਸੰਸਾਰ ਸਾਗਰ ਤੋਂ ਤੇਰਾ ਵੀ ਪਾਰ ਉਤਾਰਾ ਹੋ ਜਾਵੇਗਾ, ਜੇ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰੇਗਾ। ਚੇਤਨਾ ਹੈ ਤਾਂ ਉਹ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਔਦ ਬਿਹਾਤ ਹੈ ਫੂਟੈ ਘਟ ਜਿਉ ਪਾਣੀ ਹਰ ਗੁਣ ਕਾਹੇ ਨਾ ਗਾਵ ਹੀ ਮੂਰਖ ਅਗਿਆਨਾ ਸੋ ਇਸ ਪ੍ਰਕਾਰ ਭਾਈ ਉਸ ਪਰਮਾਤਮਾ ਨੂੰ ਚੇਤੇ ਕਰ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਇਹ ਪਾਵਨ ਉਪਦੇਸ਼ ਉਦਾਹਰਣਾ ਦੇ ਕੇ ਵਾਹਿਗੁਰੂ ਕੇ ਨਾਮ ਦੀ ਸਮਰੱਥਾ ਬਾਰੇ ਕੇ ਦੇਖ ਕਿੱਡੇ ਕਿੱਡੇ ਵੱਡੇ ਪਾਪੀ ਤੇ ਗੁਨਾਹਗਾਰ ਵੀ ਤਰ ਗਏ ਜੇ ਉਹਨਾਂ ਨੇ ਵਾਹਿਗੁਰੂ ਕਾ ਨਾਮ ਜਪਿਆ ਐਸੇ ਦੁਰਮਤ ਨਿਸਤਰੇ ਤੂੰ ਕਿਉਂ ਨਾ ਤਰਹਿ ਰਵਿਦਾਸ ਭਗਤ ਰਵਿਦਾਸ ਦੀ ਫੁਰਮਾਨ ਕਰਦੇ ਨੇ ਅਜਾ ਮਲ ਪਿੰਗਲਾ ਲੁਭਤ ਕੁੰਚਰ ਗਏ ਹਰ ਕੈ ਪਾਸ ਐਸੇ ਦੁਰਮਤ ਨਿਸਤਰੇ ਤੂੰ ਕਿਉਂ ਨਾ ਤਰਹਿ ਰਵਿਦਾਸ ਇੰਨੀ ਇੰਨੀ ਖੋਟੀ ਮਤ ਭੈੜੀ ਮਤ ਵਾਲੇ ਬੁਰੇ ਕਰਮਾਂ ਵਾਲੇ ਵਾਹਿਗੁਰੂ ਕਾ ਨਾਮ ਜਪ ਕੇ ਤਰ ਗਏ ਤੂੰ ਭਲਾ ਕਿਉਂ ਨਾ ਤਰੇਗਾ ਜ਼ਰੂਰ ਪਰ ਜ਼ਰੂਰ ਤਰ ਜਾਵੇਂਗਾ ਜੇ ਤੂੰ ਵੀ ਵਾਹਿਗੁਰੂ ਕਾ ਨਾਮ ਜਪੇਗਾ ਤਾਂ ਸੋ ਆਓ ਸਾਧ ਸੰਗਤ ਜੀ ਵੈਸਾਖ ਦਾ ਮਹੀਨਾ ਅੱਜ ਜਿਹੜਾ ਪ੍ਰਾਰੰਭ ਹੋਇਆ ਹੈ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਮੰਜੀ ਸਾਹਿਬ ਦੇ ਅਸਥਾਨ ਤੇ ਸ਼ਸ਼ੋਭਿਤ ਹੁੰਦਿਆਂ ਹੋਇਆ ਜੋ ਇਹ ਬਾਰਾਂ ਮਾਹ ਮਾਝ ਰਾਗ ਵਿੱਚ ਬਾਣੀ ਉਚਾਰਨ ਕਰਕੇ ਮਹੀਨਿਆਂ ਦੇ ਨਾਵਾਂ ਰਾਹੀਂ ਉਪਦੇਸ਼ ਬਖਸ਼ਿਸ਼ ਕੀਤਾ ਜੋ ਸਤਿਗੁਰੂ ਜੀ ਕਿਰਪਾ ਕਰਕੇ ਅੱਜ ਦੇ ਆਰੰਭ ਹੋਏ ਮਹੀਨੇ ਰਾਹੀਂ ਸਾਨੂੰ ਸਿੱਖਿਆ ਫਰਮਾਉਂਦੇ ਨੇ ਆਓ ਸ਼ਰਧਾ ਭਾਵਨਾ ਨਾਲ ਸਰਵਣ ਕਰੀਏ
ਵੈਸਾਖ ਧੀਰਨ ਕਿਉਂ ਵਾਢੀਆਂ
ਹਜ਼ੂਰ ਫਰਮਾਨ ਕਰਦੇ ਨੇ ਕਿ ਮਨੁੱਖਾ ਜੀਵਨ ਰੂਪੀ ਇਹ ਜਿਹੜਾ ਵੈਸਾਖ ਦਾ ਮਹੀਨਾ ਹੈ ਇਸ ਵੈਸਾਖੀ ਦੇ ਅਵਸਰ ਉੱਪਰ ਧੀਰਨ ਕਿਉਂ ਵਾਢੀਆਂ ਵਾਢੀਆਂ ਤੋਂ ਭਾਵ ਹੈ ਵਿਛੜੀਆਂ ਹੋਈਆਂ ਗੁਰਬਾਣੀ ਵਿੱਚ ਇੱਕ ਸਿਧਾਂਤ ਹੈ ਕਿ ਇਸ ਜਗ ਮਹਿ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ ਪੁਰਖ ਰੂਪ ਕੇਵਲ ਤੇ ਕੇਵਲ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਬਾਕੀ ਸਾਰੇ ਜਿੰਨੇ ਜੀਵ ਨੇ ਇਹ ਜੀਵ ਆਤਮਾਵਾਂ ਰੂਪੀ ਉਸ ਵਾਹਿਗੁਰੂ ਕੀਆਂ ਇਸਤਰੀਆਂ ਹਨ ਉਸ ਦੀਆਂ ਸਖੀਆਂ ਨੇ ਏਕਾ ਪੁਰਖ ਸਬਾਈ ਨਾਰ ਸੰਸਾਰਕ ਰੂਪ ਦੀਆਂ ਉਦਾਹਰਣਾਂ ਦੇ ਕੇ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਉਹ ਵਾਂਢੀਆਂ ਉਹ ਆਪਣੇ ਪਤੀ ਤੋਂ ਵਿਛੜੀਆਂ ਹੋਈਆਂ ਜੋ ਇਸਤਰੀਆਂ ਨੇ ਉਹਨਾਂ ਨੂੰ ਭਲਾ ਕਿਵੇਂ ਧੀਰਜ ਆ ਸਕਦੀ ਹੈ
ਜਿਨ੍ਹਾਂ ਪ੍ਰੇਮ ਵਿਛੋਹੋ
ਜਿਨ੍ਹਾਂ ਦਾ ਆਪਣੇ ਪਤੀ ਨਾਲ ਪ੍ਰੇਮ ਤਾਂ ਹੈ ਪਰ ਵਿਛੋਹ ਵਿਛੋੜਾ ਪਿਆ ਹੋਇਆ ਹੈ ਕਿਵੇਂ ਧੀਰਜ ਆਵੇ ਪਰਮਾਤਮਾ ਤੋਂ ਬਿਨਾਂ ਤੇ ਦੂਸਰਾ ਭਾਵ ਇਹ ਵੀ ਹੈ ਕਿ ਜਿਨ੍ਹਾਂ ਪ੍ਰੇਮ ਵਿਛੋਹ ਜਿਨ੍ਹਾਂ ਨੂੰ ਪ੍ਰੇਮ ਵੱਲੋਂ ਹੀ ਵਿਛੋੜਾ ਪਿਆ ਹੋਇਆ ਜਿਨ੍ਹਾਂ ਦੇ ਚਿੱਤ ਵਿੱਚ ਪ੍ਰੇਮ ਹੀ ਨਹੀਂ ਉਪਜਿਆ ਭਾਈ ਉਹਨਾਂ ਨੂੰ ਧੀਰਜ ਕਿਵੇਂ ਆਵੇ ਇਸੇ ਤਰ੍ਹਾਂ ਇਹ ਜਿਹੜੀਆਂ ਜੀਵ ਆਤਮਾਵਾਂ ਰੂਪੀ ਇਸਤਰੀਆਂ ਨੇ ਅਨੇਕਾਂ ਕਰਮ ਕਰਤੱਵ ਭਾਵੇਂ ਕਰ ਲਏ ਜਾਣ ਅਨੇਕਾਂ ਸਾਧਨ ਅਪਣਾ ਲਏ ਜਾਣ ਕਿਵੇਂ ਮਨ ਨੂੰ ਧੀਰਜ ਆਵੇ ਜਿਨ੍ਹਾਂ ਦਾ ਪ੍ਰਭੂ ਦੇ ਪ੍ਰੇਮ ਵੱਲੋਂ ਵਿਛੋੜਾ ਪਿਆ ਹੋਇਆ ਹੈ ਦੁਨੀਆਦਾਰੀ ਦੇ ਨਾਲ ਨਹੀਂ ਹੋਣ ਲੱਗਾ ਪਰਮਾਤਮਾ ਨਾਲ ਪ੍ਰੇਮ ਨਹੀਂ ਵਾਹਿਗੁਰੂ ਨਾਲ ਪ੍ਰੀਤੀ ਨਹੀਂ ਉਹਨਾਂ ਦਾ ਮਨ ਕਦੇ ਟਿਕਾਣੇ ਸਿਰ ਨਹੀਂ ਰਹਿ ਸਕਦਾ ਕਦੇ ਧੀਰਜ ਨਹੀਂ ਆ ਸਕਦੀ ਤੇ ਦੂਸਰੇ ਪਾਸੇ ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਕਾ ਪ੍ਰੇਮ ਤਾਂ ਹੈ ਪਰ ਉਸ ਵਾਹਿਗੁਰੂ ਕਾ ਵਿਛੋੜਾ ਅਨੁਭਵ ਕਰ ਰਹੇ ਨੇ ਉਹ ਵੀ ਗੁਰਮੁਖ ਪਿਆਰੇ ਜਿੰਨਾ ਚਿਰ ਭਾਈ ਉਸ ਵਾਹਿਗੁਰੂ ਕੇ ਦਰਸ਼ਨ ਨਹੀਂ ਕਰ ਲੈਂਦੇ ਉਹਨਾਂ ਦੇ ਮਨ ਨੂੰ ਧੀਰਜ ਨਹੀਂ ਆਉਂਦੀ ਪ੍ਰੇਮ ਵੱਲੋਂ ਹੀ ਜਿਨ੍ਹਾਂ ਦਾ ਵਿਛੋੜਾ ਪਿਆ ਜਿਨ੍ਹਾਂ ਦੇ ਮਨ ਵਿੱਚ ਪ੍ਰੇਮ ਨਹੀਂ ਵਾਹਿਗੁਰੂ ਜੀ ਕਾ ਕਿਵੇਂ ਭਾਈ ਉਹਨਾਂ ਧੀਰਜ ਆਵੇ ਕਿਵੇਂ ਮਨ ਨੂੰ ਟਿਕਾ ਮਿਲੇ ਨਹੀਂ ਮਿਲ ਸਕਦਾ
ਹਰ ਸਾਜਨ ਪੁਰਖ ਵਿਸਾਰਕੈ
ਲੋਕ ਪਰਲੋਕ ਦਾ ਸੱਜਣ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਹੈ ਪੁਰਖ ਪਰਿਪੂਰਨ ਰੱਖਿਆ ਕਰਨ ਵਾਲਾ ਉਸ ਪਰਮਾਤਮਾ ਸ੍ਰੀ ਵਾਹਿਗੁਰੂ ਜੀ ਨੂੰ ਭੁਲਾ ਕੇ
ਲੱਗੀ ਮਾਇਆ ਧੋਹੋ
ਜਿਨ੍ਹਾਂ ਨੂੰ ਧੋਖਾ ਰੂਪ ਛੜ ਰੂਪ ਮਾਇਆ ਹੀ ਚੰਬੜੀ ਹੋਈ ਹੈ ਜਿਹੜੀ ਮਾਇਆ ਨੂੰ ਸੁਖਦਾਈ ਕਰਕੇ ਜਾਣਿਆ ਇਹ ਅਸਲ ਵਿੱਚ ਦੁਖਦਾਈ ਹੋ ਨਿਬੜਦੀ ਹੈ ਇਹ ਉਹ ਛਲ ਰੂਪ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਛਲ ਰੂਪ ਮਾਇਆ ਦਾ ਹੀ ਪ੍ਰਭਾਵ ਹੈ ਮਾਇਆ ਦਾ ਹੀ ਧੋਖਾ ਲੱਗਾ ਹੋਇਆ ਹੈ ਪਰਮਾਤਮਾ ਨੂੰ ਭੁਲਾ ਦਿੱਤਾ ਹੋਇਆ ਹੈ ਨਹੀਂ ਉਹਨਾਂ ਦੇ ਮਨ ਕਦੇ ਟਿਕਾਓ ਵਿੱਚ ਆ ਸਕਦੇ ਕਦੇ ਜੀਵ ਆਤਮਾ ਦਾ ਪਾਰ ਉਤਾਰਾ
ਨਹੀਂ
ਮਾਇਆ ਦਾ ਇਹ ਸਾਰਾ ਜਿਹੜਾ ਪਸਾਰਾ ਹੈ ਪੁੱਤਰ ਇਸਤਰੀ ਧਨ ਦੌਲਤ ਭਾਈ ਇਹ ਕੋਈ ਵੀ ਨਾਲ ਨਿਭਣ ਵਾਲਾ ਨਾਲ ਜਾਣ ਵਾਲਾ ਨਹੀਂ
ਅਵਿਨਾਸੀ ਓਹੋ
ਨਾਲ ਰਹਿਣ ਵਾਲਾ ਤਾਂ ਇੱਕੋ ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਹੀ ਹੈ ਉਹ ਪਰਮਾਤਮਾ ਜੋ ਨਾਸ ਤੋਂ ਰਹਿਤ ਹੈ ਜੋ ਕਦੇ ਨਾਸ ਨਹੀਂ ਹੁੰਦਾ ਉਹੀ ਲੋਕ ਪਰਲੋਕ ਦਾ ਰੱਖਿਅਕ ਹੈ
ਪਲਚ ਸਗਲੀ ਮੂਈ
ਪਰ ਅਕਾਲ ਪੁਰਖ ਵਾਹਿਗੁਰੂ ਨੂੰ ਭੁਲਾ ਕੇ ਸਾਰੀ ਜਿਹੜੀ ਸ੍ਰਿਸ਼ਟੀ ਹੈ
ਝੂਠਾ ਧੰਦਾ ਮੋਹ
ਦੁਨੀਆਂ ਦੇ ਝੂਠੇ ਧੰਦਿਆਂ ਵਿੱਚ ਤੇ ਮੋਹ ਵਿੱਚ ਲੱਗ ਕੇ ਹੀ ਪਲਚ ਪਲਚ ਸਗਲੀ ਮੂਈ, ਖੁਆਰ ਹੋ ਕੇ ਉਲਝ ਉਲਝ ਕੇ ਸਾਰੀ ਸ੍ਰਿਸ਼ਟੀ ਆਤਮਿਕ ਮੌਤੇ ਵੀ ਮਰ ਰਹੀ ਹੈ ਤੇ ਸਰੀਰਾਂ ਦਾ ਤਿਆਗ ਕਰਕੇ ਮਰ ਕੇ ਵੀ ਜੀਵਨ ਨੂੰ ਨਿਸਫਲ ਗਵਾ ਕੇ ਜਾ ਰਹੀ ਹੈ।
ਹਾਰ ਕੇ ਨਾਮ ਬਿਨਾ
ਮਨੁੱਖ ਦਾਵਾ ਕਰੇ ਜੀ ਮੈਂ ਬੜੇ ਪੁੰਨ ਦਾਨ ਕਰਦਾ ਹਾਂ, ਮੈਂ ਬੜੀਆਂ ਨੇਕੀਆਂ ਕਰਦਾ, ਚੰਗਿਆਈਆਂ ਕਰਦਾ, ਹਜ਼ੂਰ ਫਰਮਾਉਂਦੇ ਨਹੀਂ ਪ੍ਰੇਮੀਆਂ ਇਕਸ ਹਰ ਕੇ ਨਾਮ ਬਿਨ, ਇੱਕੋ ਇੱਕ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੇ ਨਾਮ ਤੋਂ ਬਿਨਾ
ਅੱਗੇ ਲਈਏ ਖੋਹੇ।
ਜਿਹੜੇ ਬਾਕੀ ਕੀਤੇ ਕਰਮ ਧਰਮ ਨੇ, ਭਾਵੇਂ ਪੁੰਨ ਕਰਮ ਵੀ ਨੇ, ਭਾਵੇਂ ਨੇਕੀਆਂ ਚੰਗਿਆਈਆਂ ਨੇ ਵੀ ਨਾ, ਉਹਨਾਂ ਦਾ ਫਲ ਅੱਗੇ ਜਮਦੂਤਾਂ ਵੱਲੋਂ ਖੋਹ ਲਿਆ ਜਾਂਦਾ, ਰਸਤੇ ਵਿੱਚ ਹੀ ਲੁੱਟ ਲਿਆ ਜਾਂਦਾ। ਕਰਮ ਧਰਮ ਪਾਖੰਡ ਜੋ ਦਿਸ ਹੈ ਤਿੰਨ ਜਮ ਜਾ ਗਾਤੀ ਲੁੱਟੈ। ਸੋ ਸਾਧ ਸੰਗਤ ਜੀ, ਵਾਹਿਗੁਰੂ ਕੇ ਨਾਮ ਤੋਂ ਵੀ ਹੋਣੇ ਜਿਹੜੇ ਕਰਮ ਧਰਮ ਇਤਿਆਦਿਕ ਨੇ, ਪ੍ਰਲੋਕ ਦੇ ਰਸਤੇ ਦੇ ਜਦੋਂ ਮੁਸ਼ਕਲਾਂ ਤੇ ਦੁੱਖ ਝੱਲਣੇ ਪੈਂਦੇ ਨੇ ਨਾ, ਉਹਨਾਂ ਤੋਂ ਬਚਣ ਲਈ ਇਹ ਜੀਵ ਆਤਮਾ ਪੁਕਾਰਾਂ ਕਰਦੀ ਹੈ ਤਾਂ ਜਮਦੂਤ ਕਹਿ ਦਿੰਦੇ ਨੇ ਕਿ ਫਲਾਣੇ ਵੇਲੇ ਦਾ ਜਿਹੜਾ ਪੁੰਨ ਕਰਮ ਹੈ ਉਹਦਾ ਫਲ ਸਾਨੂੰ ਦੇ ਦੇ, ਤੈਨੂੰ ਇੱਥੋਂ ਲੰਘਾ ਦੇਵਾਂਗੇ। ਇਉਂ ਸਾਰਾ ਹੀ ਰਸਤੇ ਵਿੱਚ ਉਹ ਲੁੱਟ ਲਿਆ ਜਾਂਦਾ ਤੇ ਖਾਲੀ ਹੋ ਕੇ ਮਨੁੱਖ ਅੱਗੇ ਧਰਮਰਾਜ ਦੀ ਕਚਹਿਰੀ ਵਿੱਚ ਪਹੁੰਚਦਾ। ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਸੋ ਜਿਸ ਨੂੰ ਕੋਈ ਲੁੱਟ ਨਹੀਂ ਸਕਦਾ, ਜਿਸ ਨੂੰ ਕੋਈ ਖੋਹ ਨਹੀਂ ਸਕਦਾ। ਨਾਮ ਤੋਂ ਵੀ ਹੋਣੇ ਸਾਰੇ ਕਰਮ ਰਸਤੇ ਵਿੱਚ ਹੀ ਖੋਹੇ ਜਾਂਦੇ ਨੇ।
ਦਈਓ ਵਿਸਾਰ ਵਿਗੁਚਣਾ,
ਦਈਓ ਜੀ ਉਹ ਨਿਯੰਤਾ ਰੂਪ ਪ੍ਰੇਰਕ ਰੂਪ ਹੈ ਸਾਰਿਆਂ ਦਾ ਅਕਾਲ ਪੁਰਖ ਵਾਹਿਗੁਰੂ, ਉਹਨੂੰ ਭੁਲਾ ਕੇ ਤਾਂ ਵਿਗੁਚਣਾ ਖੁਆਰ ਹੀ ਹੋਣਾ ਹੁੰਦਾ, ਲੋਕ ਪ੍ਰਲੋਕ ਦੀ ਖੁਆਰੀ ਹੀ ਖੁਆਰੀ ਹੁੰਦੀ ਹੈ।
ਪ੍ਰਭ ਬਿਨ ਅਵਰ ਨਾ ਕੋਇ,
ਕਿਉਂਕਿ ਪ੍ਰਭ ਰੱਖਿਅਕ ਸਰੂਪ ਸ੍ਰੀ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਵੀ ਨਹੀਂ, ਕੋਈ ਰੱਖਿਆ ਕਰਨ ਵਾਲਾ ਨਹੀਂ, ਕੋਈ ਦੁੱਖਾਂ ਤੋਂ ਬਚਾਉਣ ਵਾਲਾ ਨਹੀਂ, ਕੋਈ ਸੁੱਖਾਂ ਦੀਆਂ ਦਾਤਾਂ ਬਖਸ਼ਿਸ਼ ਕਰਨ ਵਾਲਾ ਨਹੀਂ, ਕੋਈ ਸੰਸਾਰ ਤੋਂ ਪਾਰ ਉਤਾਰਾ ਕਰਨ ਵਾਲਾ ਨਹੀਂ, ਇੱਕ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਿਨਾਂ। ਇਉਂ ਜੇ ਉਹਨੂੰ ਹੀ ਭੁਲਾ ਦਿੱਤਾ ਤਾਂ ਪੱਲੇ ਕੱਖ ਵੀ ਨਹੀਂ ਰਹਿਣਾ।
ਪ੍ਰੀਤਮ ਚਰਨੀ ਜੋ ਲੱਗੇ,
ਜੋ ਵਡਭਾਗੀ ਗੁਰਮੁਖ ਜਾਨ ਪ੍ਰੀਤਮ ਪ੍ਰੇਯਤਮ ਅਤਿਅੰਤ ਪਿਆਰੇ ਸ੍ਰੀ ਅਕਾਲ ਪੁਰਖ ਵਾਹਿਗੁਰੂ ਦੇ ਚਰਣੀ ਲੱਗ ਗਏ, ਜੋ ਗੁਰੂ ਕੇ ਚਰਣੀ ਲੱਗ ਗਏ ਗੁਰਮੁਖ ਜਾਨ,
ਕੀ ਨਿਰਮਲ ਸੋਏ,
ਉਹਨਾਂ ਦੀ ਲੋਕ ਪ੍ਰਲੋਕ ਵਿੱਚ ਬੜੀ ਉੱਜਲ ਸੋਭਾ ਹੁੰਦੀ ਹੈ। ਨਿਰਮਲ ਸੋਏ ਉਹਨਾਂ ਦੀ ਸੋ, ਉਹਨਾਂ ਦੀ ਕਨਸੋ, ਉਹਨਾਂ ਦੀਆਂ ਗੱਲਾਂ ਬਾਤਾਂ ਵੀ ਨਿਰਮਲ ਹੁੰਦੀਆਂ ਨੇ। ਉਹਨਾਂ ਬਾਰੇ ਦੁਨੀਆਂ ਦੇ ਬਚਨ ਬਿਲਾਸ ਵੀ ਸੋਭਾ ਵਾਲੇ ਮਾਣ ਵਡਿਆਈ ਵਾਲੇ ਹੁੰਦੇ ਨੇ, ਤੇ ਇਉਂ ਲੋਕ ਪ੍ਰਲੋਕ ਉਹਨਾਂ ਦੀ ਉੱਜਲ ਸੋਭਾ ਹੁੰਦੀ ਹੈ।
ਨਾਨਕ ਕੀ ਪ੍ਰਭ ਬੇਨਤੀ,
ਇਸ ਲਈ ਸਤਿਗੁਰੂ ਜੀ ਫਰਮਾਨ ਕਰਦੇ ਭਾਈ ਗੁਰੂ ਕੇ ਚਰਣੀ ਲੱਗ ਕੇ ਵਾਹਿਗੁਰੂ ਕਾ ਨਾਮ ਜਪਦਿਆਂ ਹੋਇਆ ਗੁਰਮਤਿ ਮਰਿਆਦਾ ਦੇ ਧਾਰਨੀ ਬਣ ਕੇ ਵੀ ਵਾਹਿਗੁਰੂ ਅੱਗੇ ਅਰਦਾਸਾਂ ਬੇਨਤੀਆਂ ਕਰੀਏ। ਨਾਨਕ ਕੀ ਪ੍ਰਭ ਬੇਨਤੀ, ਮਹਾਰਾਜ ਤੇਰੇ ਚਰਣਾਂ ਵਿੱਚ ਹੈ ਪ੍ਰਭ ਰੱਖਿਅਕ ਸਰੂਪ ਵਾਹਿਗੁਰੂ, ਸਾਡੀ ਬੇਨਤੀ ਹੈ।
ਪ੍ਰਭ ਮਿਲਹੋ ਪ੍ਰਾਪਤ ਹੋਏ,
ਹੇ ਪ੍ਰਭ ਸਰਬਕਲਾ ਸਮਰੱਥ ਜੀ ਮਿਲਹੋ, ਸਾਨੂੰ ਕਿਰਪਾ ਕਰਕੇ ਮਿਲੋ, ਪ੍ਰਾਪਤ ਹੋਏ, ਕਿਰਪਾ ਕਰੋ ਕਿ ਆਪ ਜੀ ਕੀ ਪ੍ਰਾਪਤੀ ਹੋ ਜਾਵੇ, ਆਪ ਜੀ ਵਿੱਚ ਇੱਕਮਿੱਕ ਹੋ ਜਾਈਏ, ਪਰਾ ਵਿਸ਼ੇਸ਼ ਕਰਕੇ ਪਤ ਲੋਕ ਪ੍ਰਲੋਕ ਦੀ ਇੱਜ਼ਤ ਪਤ ਦੀ ਪ੍ਰਾਪਤੀ ਹੋ ਜਾਵੇ, ਮਿਲ ਜਾਈਏ ਆਪ ਨਾਲ ਇੱਕਮਿੱਕ ਹੋ ਜਾਈਏ। ਨਾਨਕ ਜਾਚਕ ਦਰ ਤੇਰਾ ਪ੍ਰਭ, ਤੁਧ ਨੂੰ ਮੰਗੈ ਦਾਨ, ਤੇਰੇ ਦਰ ਦੇ ਮੰਗਤੇ ਬਣ ਕੇ ਆਏ ਹਾਂ ਦਰ ਉੱਪਰ, ਤੇ ਦਾਨ ਵਿੱਚ ਤੇਰੇ ਕੋਲੋਂ ਤੈਨੂੰ ਮੰਗਦੇ ਹਾਂ ਮਹਾਰਾਜ, ਤੂੰ ਹੀ ਕਿਰਪਾ ਕਰਕੇ ਸਾਨੂੰ ਮਿਲ ਪ੍ਰਾਪਤ ਹੋ ਕੇ।
ਵੈਸਾਖ ਸੁਹਾਵਾ ਤਾਂ ਲੱਗੈ,
ਪਦੇ ਦੀ ਅਖੀਰਲੀ ਪੰਕਤੀ ਵਿੱਚ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ ਕਿ ਵੈਸਾਖ ਸੁਹਾਵਾ ਤਾਂ ਲੱਗੈ, ਪ੍ਰਤੱਖ ਰੂਪ ਵਿੱਚ ਵੀ ਇਹ ਵੈਸਾਖ ਦਾ ਮਹੀਨਾ ਔਰ ਅੰਤਰੀਵ ਭਾਵ ਦੇ ਵਿੱਚ ਇਹ ਉਮਰਾ ਰੂਪੀ ਇਹ ਜੀਵਨ ਰੂਪੀ ਵੈਸਾਖ ਤਾਂ ਹੀ ਸੁਹਾਵਾ ਸੁਹਾਵਣਾ ਲੱਗਦਾ, ਸੋਭਾ ਵਾਲਾ ਤੇ ਸੁਖਦਾਈ ਲੱਗਦਾ ਹੈ।
ਜਾ ਸੰਤ ਭੇਟੈ ਹਰ ਸੋਏ,
ਜੇ ਕਰਕੇ ਇਸ ਜੀਵਨ ਵਿੱਚ ਸੰਤ ਭੇਟੈ, ਸੰਤ ਰੂਪ ਗੁਰੂ ਮਿਲ ਜਾਵੇ, ਤੇ ਗੁਰੂ ਕੇ ਦਰਸਾਏ ਮਾਰਗ ਤੇ ਚੱਲਦਿਆਂ ਹੋਇਆਂ ਹਰ ਸੋਏ, ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਨ ਜੁੜ ਜਾਵੇ, ਉਹ ਵਾਹਿਗੁਰੂ ਮਿਲ ਜਾਵੇ, ਤਾਂ ਇਹ ਜੀਵਨ ਜਿਹੜਾ ਹੈ ਸਾਧ ਸੰਗਤ ਜੀ ਸੁਹਾਵਣਾ ਹੁੰਦਾ ਹੈ। ਨਹੀਂ ਤਾਂ ਗੁਰੂ ਤੋਂ ਬੇਮੁਖ ਹੋ ਕੇ ਵਾਹਿਗੁਰੂ ਕੇ ਨਾਮ ਨੂੰ ਭੁਲਾ ਕੇ ਤਾਂ ਸਦਾ ਖੁਆਰੀ ਹੀ ਹੈ, 84 ਦਾ ਗੇੜਾ ਹੀ ਹੈ। ਜਿਹ ਗੁਰਮਾਨ ਪ੍ਰਭੂ ਲਿਵਲਾਈ, ਤੇਹ ਮਹਾ ਆਨੰਦ ਰਸ ਕਰਿਆ, ਜਿਹ ਪ੍ਰਭੂ ਵਿਸਾਰ ਗੁਰ ਤੇ ਬੇਮੁਖਾਈ, ਤੇ ਨਰਕ ਘੋਰ ਮਹਿ ਪਰਿਆ। प्रभु नूं भुला दिता, गुरु तो बेमुख हो के रहे, घोर भयानक नरकां विच जा पए। गुरु की मानता करके, गुरु के बचन मन के, गुरु के लड़ लग के प्रभु परमात्मा नाल लिव लगा लई तां लोक परलोक दे आनंद और ब्रह्मा रस की प्राप्ति हो गई। इउं भाई जदों गुरु मिल जावे, गुरु के लड़ लग के वाहिगुरु का सिमरन हिरदे विच वस जावे, तां इह जिहड़ा मनुखा जीवन रूपी विसाख दा महीना है, इह सुहावणा ते सोभा वाला हुंदा है। सतगुरु जी कृपा करन, गुरु का बख्शिश कीता ए उपदेश साडे हिरदे विच वसे। जो इस स्थान ते गुरु की कृपा दे नाल लड़ीवार कथा चल रही है, सो तिस दे विच वी गुरु के उपदेश दे सरवण दर्शन आपां रल मिल कर लईए।
मारू महला तीजा।
धन सतगुरु श्री गुरु अमरदास साहिब सच्चे पातशाह जी मारू राग विच कृपा करके फरमान बख्शिश करदे ने। मारू राग विच ही सिर्फ सोलहे उचारण कीते ने सतगुरां ने। सोलहे ओ शब्द जिहदे 16 पद हन। सो इस प्रकार कई शब्दां दे पद 17 वी आए, कईआं दे 15 वी आए, एक शब्द दे 9 पद वी आउंदे ने, और ज्यादातर बहुतात जिहड़ी आ 16 पदां वाले शब्दां दी है। इस करके सतगुरां ने इन्हां दा सरलेख सोलहे रखिया। सो सोलहे शब्दां विच जो तीसरे पातशाही ने कृपा कीती, 9 शब्दां दी विचार पिछे संगतां ने गुरमुखां विद्वानां तों सरवण कीती है, दसवां शब्द सतगुरु जी कृपा करके आपां नूं उपदेश बख्शदे ने।
सो सच सेवे हो सिर जनहारा।
हजूर फरमाउंदे ने सो सच सेवे हो। ਉਹ ਅਕਾਲ ਪੁਰਖ ਵਾਹਿਗੁਰੂ ਜੋ ਸੱਚ ਸਰੂਪ ਹੈ, ਜੋ ਤ੍ਰਈ ਕਾਲ ਅਬਾਧ ਰੂਪ ਹੈ, ਭੂਤ ਭਵਿੱਖਤ ਵਰਤਮਾਨ ਸਦਾ ਕਾਇਮ ਰਹਿਣ ਵਾਲਾ ਹੈ, ਸਿਰਜਣਹਾਰਾ ਸਾਰੇ ਸੰਸਾਰ ਦੀ ਸਿਰਜਣਾ, ਸਭ ਕਾਸੇ ਦੀ ਸਿਰਜਣਾ ਕਰਨ ਵਾਲਾ ਵਾਹਿਗੁਰੂ ਜੋ ਹੈ ਭਾਈ, ਉਹਨੂੰ ਸੇਵਿਓ, ਉਹਦੀ ਸੇਵਾ ਕਰੋ, ਉਸ ਦਾ ਸੇਵਨ ਕਰੋ, ਭਾਵ ਸਿਮਰਨ ਕਰੋ ਸ੍ਰੀ ਅਕਾਲ ਪੁਰਖ ਜੀ ਕਾ।
ਸਭ ਦੇ ਦੁੱਖ ਨਿਵਾਰਨ ਹਾਰਾ।
ਜੋ ਅਕਾਲ ਪੁਰਖ ਵਾਹਿਗੁਰੂ ਪ੍ਰਤੱਖ ਗੁਰੂ ਰੂਪ ਹੋ ਕੇ ਸਭ ਦੇ ਆਪਣੇ ਸ਼ਬਦ ਰਾਹੀਂ, ਆਪਣੇ ਉਪਦੇਸ਼ ਰਾਹੀਂ ਔਰ ਇਉਂ ਨਾਮ ਜਪਾ ਕੇ ਦੁੱਖ ਨਿਵਾਰਨ ਹਾਰਾ, ਸਾਰੇ ਦੁੱਖਾਂ ਨੂੰ ਨਿਵਿਰਤ ਕਰ ਦੇਣ ਵਾਲਾ, ਨਾਸ ਕਰ ਦੇਣ ਵਾਲਾ ਹੈ।
ਅਗਮ ਅਗੋਚਰ ਕੀਮਤ ਨਹੀਂ ਪਾਈ।
ਅਗਮ ਮਨ ਬਾਣੀ ਦੀ ਗਮਤਾ ਤੋਂ, ਪਹੁੰਚ ਤੋਂ ਪਰੇ ਹੈ। ਅਗੋਚਰ ਇੰਦਰੀਆਂ ਦੇ ਅਵਿਸ਼ੇ ਰੂਪ ਹੈ, ਭਾਵ ਕੇ ਅੱਖਾਂ ਉਸ ਨੂੰ ਤੱਕ ਨਹੀਂ ਸਕਦੀਆਂ, ਕੰਨ ਸੁਣ ਕੇ ਅੰਤ ਨਹੀਂ ਪਾ ਸਕਦੇ, ਰਸਨਾ ਉਹਦੇ ਗੁਣ ਗਾ ਗਾ ਕੇ ਉਹਦਾ ਅੰਤ ਨਹੀਂ ਪਾ ਸਕਦੀ। ਸੋ ਇਸ ਪ੍ਰਕਾਰ ਜੋ ਇੰਦਰੀਆਂ ਤੋਂ ਅਵਿਸ਼ੇ ਰੂਪ ਹੈ ਉਹਨੂੰ ਕਿਹਾ ਜਾਂਦਾ ਅਗੋਚਰ। ਕੀਮਤ ਨਹੀਂ ਪਾਈ, ਉਸ ਅਕਾਲ ਪੁਰਖ ਦੀ ਕੋਈ ਕੀਮਤ ਨਹੀਂ ਪਾਈ ਜਾ ਸਕਦੀ, ਕੋਈ ਅੰਤ ਨਹੀਂ ਲਿਆ ਜਾ ਸਕਦਾ।
ਆਪੇ ਅਗਮ ਅਥਾਹਾ ਹੈ।
ਆਪ ਹੀ ਉਹ ਅਕਾਲ ਪੁਰਖ ਵਾਹਿਗੁਰੂ ਵੇਦਾਂ ਸ਼ਾਸਤਰਾਂ ਦੀ ਗਮਤਾ ਤੋਂ, ਪਹੁੰਚ ਤੋਂ ਵੀ ਪਰੇ ਹੈ। ਅਥਾਹਾ ਹੈ ਥਾਹ ਤੋਂ ਰਹਿਤ ਹੈ, ਕੋਈ ਡੂੰਘਾਈ ਨਹੀਂ ਮਾਪ ਸਕਦਾ, ਕੋਈ ਉਸ ਅਕਾਲ ਪੁਰਖ ਵਾਹਿਗੁਰੂ ਦੇ ਬਾਰੇ ਸਮਗਰ ਰੂਪ ਵਿੱਚ ਕਥਨ ਨਹੀਂ ਕਰ ਸਕਦਾ, ਐਸਾ ਅਗਮ ਅਥਾਹ ਰੂਪ ਹੈ, ਉਸ ਦਾ ਸਿਮਰਨ ਕਰੋ।
ਆਪੇ ਸੱਚਾ ਸੱਚ ਵਰਤਾਏ।
ਆਪ ਹੀ ਉਹ ਅਕਾਲ ਪੁਰਖ ਵਾਹਿਗੁਰੂ ਸਦੀਵ ਸੱਚਾ ਰੂਪ ਹੈ, ਸੱਚ ਵਰਤਾਏ, ਸੱਚ ਹੀ ਵਰਤਾਉਂਦਾ ਹੈ, ਸੱਚ ਨਾਮ ਦੀ ਦਾਤ ਕਿਰਪਾ ਕਰਕੇ ਬਖਸ਼ਿਸ਼ ਕਰਦਾ ਹੈ।
ਇੱਕ ਜਨ ਸੱਚ ਆਪੇ ਲਾਏ।
ਇੱਕ ਜਨ, ਇੱਕ ਕੱਕੇ ਨੂੰ ਸਿਹਾਰੀ ਵੀ ਹੈ, ਤੇ ਇੱਥੇ ਇੱਕ ਤੋਂ ਭਾਵ ਬਹੁ ਵਚਨ ਦੇ ਰੂਪ ਵਿੱਚ ਹੈ। ਇੱਕ ਐਸੇ ਭਾਵ ਐਸੇ ਗੁਰਮੁਖ ਪਿਆਰੇ ਜਨ ਪਰਮਾਤਮਾ ਦੇ ਪਿਆਰੇ ਨੇ, ਸੱਚ ਆਪੇ ਲਾਏ, ਜਿਨ੍ਹਾਂ ਨੂੰ ਸੱਚੇ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਆਪਣੇ ਸੱਚੇ ਨਾਮ ਦੇ ਸਿਮਰਨ ਵਿੱਚ ਲਾ ਲਿਆ। ਆਪ ਜਪਾਏ ਜਪੈ ਸੋ ਨਾਓ, ਆਪ ਗਾਵਾਏ ਸੋ ਹਰ ਗੁਣ ਗਾਓ। ਇਉਂ ਇਕਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਸੱਚੇ ਨੇ ਆਪਣੇ ਸੱਚੇ ਨਾਮ ਦੇ ਸਿਮਰਨ ਵਿੱਚ ਆਪ ਹੀ ਲਾਇਆ ਹੈ।
ਸਾਚੋ ਸੇਵਹਿ ਸਾਚ ਕਮਾਵਹਿ।
ਓ ਗੁਰਮੁਖ ਪਿਆਰੇ, ਫਿਰ ਵਾਹਿਗੁਰੂ ਕੀ ਕਿਰਪਾ ਨਾਲ ਸਾਚੋ ਸੇਵਹਿ, ਜੋ ਸੱਚ ਰੂਪ ਅਕਾਲ ਪੁਰਖ ਵਾਹਿਗੁਰੂ ਹੈ ਉਸਦਾ ਹੀ ਸੇਵਨ ਸਿਮਰਨ ਕਰਦੇ ਨੇ, ਉਸਦੇ ਦਰ ਦੀ ਹੀ ਸੇਵਾ ਕਰਦੇ ਨੇ। ਸਾਚ ਕਮਾਵਹਿ, ਸੱਚ ਨੂੰ ਹੀ ਕਮਾਉਂਦੇ ਨੇ, ਸੱਚ ਦੇ ਵਿੱਚ ਹੀ ਉਹਨਾਂ ਗੁਰਮੁਖਾਂ ਪਿਆਰਿਆਂ ਦੀ ਵਰਤਣ ਹੁੰਦੀ ਹੈ।
ਨਾਮੇ ਸੱਚ ਸਮਾਹਾ ਹੈ।
ਤੇ ਇਉਂ ਨਾਮ ਜਪਦਿਆਂ ਜਪਦਿਆਂ ਸੱਚ ਸਰੂਪ ਵਿੱਚ ਹੀ ਗੁਰਮੁਖ ਪਿਆਰੇ ਸਮਾ ਜਾਂਦੇ, ਇੱਕ ਮਿਕ ਹੋ ਜਾਂਦੇ ਨੇ। ਨਾਮੇ ਸੱਚ ਸਮਾਹਾ ਹੈ, ਨਾਮ ਦੇ ਸਦਕਾ ਸੱਚ ਸਰੂਪ ਦੇ ਮਿਲਾਪ ਦਾ ਸਮਾਹੜਾ ਆਨੰਦ ਪ੍ਰਾਪਤ ਹੋ ਜਾਂਦਾ ਹੈ।
ਧੁਰ ਭਗਤਾ ਮੇਲੇ ਆਪ ਮਿਲਾਏ।
ਧੁਰੋਂ ਹੀ ਅਕਾਲ ਪੁਰਖ ਵਾਹਿਗੁਰੂ ਕੀ ਇਹ ਬਾਣ ਹੈ, ਇਹ ਬਿਰਦ ਹੈ ਪਰਮਾਤਮਾ ਦਾ ਕਿ ਭਗਤਾ ਮੇਲੇ, ਭਗਤਾਂ ਨੂੰ ਮਿਲਦਾ ਹੈ ਗੁਰੂ ਕੀ ਸੰਗਤ ਵਿੱਚ, ਆਪਣੇ ਪਿਆਰਿਆਂ ਨੂੰ ਮਿਲਦਾ ਹੈ ਸਤ ਸੰਗਤ ਵਿੱਚ, ਤੇ ਫਿਰ ਆਪ ਮਿਲਾਏ ਆਪ ਹੀ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
ਸੱਚੀ ਭਗਤੀ ਆਪੇ ਲਾਏ,
ਆਪਣੀ ਸੱਚੀ ਭਗਤੀ ਵਿੱਚ ਵੀ ਆਪਣੇ ਭਗਤਾਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਲਾਉਂਦਾ ਹੈ। ਸਾਧ ਸੰਗਤ ਜੀ, ਭਗਤੀ ਦੇ ਢੌਂਗ ਵੀ ਬਥੇਰੇ ਹੁੰਦੇ ਨੇ, ਪਖੰਡ ਵੀ ਬਥੇਰੇ ਹੁੰਦੇ ਨੇ, ਤੇ ਕਈ ਭਗਤੀ ਐਸੀ ਵੀ ਕਰਦੇ ਜਿਹਨੂੰ ਸੱਚੀ ਨਹੀਂ ਕਿਹਾ ਜਾ ਸਕਦਾ। ਦੇਹਧਾਰੀਆਂ ਦੰਭੀਆਂ ਪਖੰਡੀਆਂ ਦੀ ਭਗਤੀ ਵਿੱਚ ਵੀ ਤਾਂ ਜਮਾਨਾ ਚੰਬੜਿਆ ਹੋਇਆ ਨਾ। ਸੱਚੀ ਭਗਤੀ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੀ ਹੈ, ਤੇ ਆਪ ਹੀ ਆਪਣੇ ਭਗਤਾਂ ਨੂੰ ਆਪਣੀ ਸੱਚੀ ਭਗਤੀ ਵਿੱਚ ਲਾ ਲੈਂਦਾ ਹੈ।
ਸੱਚੀ ਬਾਣੀ ਸਦਾ ਗੁਣ ਗਾਵੇ,
ਉਹ ਵਾਹਿਗੁਰੂ ਕੇ ਪਿਆਰੇ ਸੱਚੀ ਬਾਣੀ, ਗੁਰੂ ਕੀ ਬਖਸ਼ਿਸ਼ ਕੀਤੀ ਹੋਈ ਸੱਚੀ ਬਾਣੀ ਨੂੰ ਪੜ੍ਹਦੇ ਨੇ, ਜਪਦੇ ਨੇ, ਤੇ ਬਾਣੀ ਦੇ ਰਾਹੀਂ ਸਦਾ ਗੁਣ ਗਾਵੇ, ਸਦਾ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਨੇ। ਜਿਹੜੇ ਵਾਹਿਗੁਰੂ ਕੇ ਗੁਣਾਂ ਨੂੰ ਸਦਾ ਗਾਉਂਦੇ ਨੇ, ਉਹਨਾਂ ਦੀ ਬੋਲ ਬਾਣੀ ਵੀ ਸੱਚੀ ਹੋ ਜਾਂਦੀ ਹੈ। ਝੂਠ ਨਹੀਂ ਬੋਲਦੇ, ਐਵੇਂ ਵਿਅਰਥ ਦੇ ਬਚਨ ਨਹੀਂ ਕਰਦੇ, ਫਜ਼ੂਲ ਨਹੀਂ ਬੋਲਦੇ, ਜੋ ਬੋਲਦੇ ਨੇ ਕੇਵਲ ਵਾਹਿਗੁਰੂ ਕਾ ਨਾਮ ਬੋਲਦੇ ਨੇ, ਨਾਮ ਜਪਦੇ ਨੇ, ਨਾਮ ਜਪਾਉਂਦੇ ਨੇ, ਨਾਮ ਜਪਣ ਦੀ ਸਿੱਖਿਆ ਦਿੰਦੇ, ਉਹ ਉਹਨਾਂ ਦੀ ਬੋਲ ਬਾਣੀ ਹੀ ਸੱਚ ਵਾਲੀ ਹੈ। ਸਦਾ ਵਾਹਿਗੁਰੂ ਕੇ ਗੁਣਾਂ ਨੂੰ ਗਾਇਨ ਕਰਦੇ ਨੇ।
ਇਸ ਜਨਮੈ ਕਾ ਲਾਹਾ ਹੈ,
ਤੇ ਇਹੀ ਜਿਹੜਾ ਮਹਾਨ ਕਰਤੱਬ ਹੈ, ਇਹੀ ਅਸਲ ਵਿੱਚ ਇਸ ਮਨੁੱਖਾ ਜਨਮ ਦਾ ਲਾਹਾ ਹੈ, ਇਹੀ ਲਾਭ ਹੈ। ਭਜਹੋ ਗੋਬਿੰਦ ਭੂਲ ਮਤ ਜਾਹ, ਮਾਨਸ ਜਨਮ ਕਾ ਇਹੀ ਲਾਹ।
ਗੁਰਮੁਖ ਵਣਜ ਕਰ ਹੈ ਪਰ ਆਪ ਪਛਾਣ ਹੈ,
ਗੁਰਮੁਖ ਪਿਆਰੇ ਗੁਰਮੁਖ ਗੁਰੂ ਕੇ ਰਾਹੀਂ ਵਣਜ ਕਰ ਹੈ, ਇਹ ਵਣਜ ਕਰਦੇ, ਇਹ ਵਪਾਰ ਕਰਦੇ ਨੇ, ਜਿਸ ਦੇ ਬਾਰੇ ਸਤਿਗੁਰੂ ਜੀ ਨੇ ਸ੍ਰੀ ਰਾਗ ਵਿੱਚ ਬਚਨ ਫੁਰਮਾਨ ਕੀਤੇ, ਵਣਜ ਕਰਹੋ ਵਣਜਾ ਰਿਹੋ ਵੱਖਰ ਲੇਹੋ ਸਮਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਬਹਿ ਨਾਲ, ਅੱਗੇ ਸਾਹਸ ਜਾਣ ਹੈ ਲੈਸੀ ਵਸਤ ਸਮਾਲ, ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵੱਖਰ ਲੈ ਚਲਹੋ ਸਹੋ ਦੇਖੈ ਪਤੀ ਆਏ। ਸੁਖਮਨੀ ਸਾਹਿਬ ਵਿੱਚ ਪੰਜਵੇਂ ਪਾਤਸ਼ਾਹ ਜੀ ਕੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ ਨਾ, ਜਿਸ ਵੱਖਰ ਕਉ ਲੈਨ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਜ ਅਭਿਮਾਨ ਲੇਹੋ ਮਨ ਮੋਲ, ਰਾਮ ਨਾਮ ਹਿਰਦੇ ਮਹਿ ਤੋਲ, ਲਾਦ ਖੇਪ ਸੰਤਹਿ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ, ਧਨ ਧਨ ਕਹਿ ਸਭ ਕੋਏ, ਮੁਖ ਉਜਲ ਹਰ ਦਰਗਹਿ ਸੋਏ। ਸਾਧ ਸੰਗਤ ਜੀ, ਆਪਾਂ ਬਾਜ਼ਾਰ ਜਾਈਏ ਕੋਈ ਸੌਦਾ ਖਰੀਦਣ ਵਾਸਤੇ, ਪਹਿਲਾਂ ਆਪਾਂ ਵੇਖਦੇ ਕਿ ਜਿਹੜਾ ਸੌਦਾ ਆਪਾਂ ਲੈਣਾ ਕਿਹੜੀ ਦੁਕਾਨ ਤੋਂ ਮਿਲੇਗਾ, ਉਸ ਦੁਕਾਨ ਤੇ ਪਹੁੰਚ ਕੇ ਆਪਣੇ ਪੱਲਿਓਂ ਕੀਮਤ ਅਦਾ ਕਰਦੇ ਆ, ਮੁੱਲ ਖਰਚਦੇ ਆ, ਫਿਰ ਸੌਦਾ ਆਪਾਂ ਨੂੰ ਪ੍ਰਾਪਤ ਹੁੰਦਾ ਹੈ। ਮਹਾਰਾਜ ਕਹਿੰਦੇ, ਪ੍ਰੇਮੀਆਂ ਪਹਿਲਾਂ ਤਾਂ ਇਹ ਖਿਆਲ ਕਰਕੇ ਵਣਜਾਰਾ ਬਣ ਕੇ ਦੁਨੀਆਂ ਵਿੱਚ ਲੈਣ ਕੀ ਆਇਆ, ਉਹ ਸੌਦਾ ਹੈ ਪ੍ਰਭੂ ਦਾ ਨਾਮ, ਮਿਲਦਾ ਕਿੱਥੋਂ ਹੈ, ਸਤਸੰਗਤ ਦੇ ਵਿੱਚੋਂ, ਗੁਰੂ ਕੇ ਦਰ ਤੋਂ। ਅਭਿਮਾਨ ਛੱਡਦੇ ਤੇ ਮਨ ਗੁਰੂ ਕੇ ਅਰਪਣ ਕਰਦੇ, ਇਹ ਕੀਮਤ ਅਦਾ ਕਰ, ਇਉਂ ਪਰਮਾਤਮਾ ਦੇ ਨਾਮ ਦੀ ਵਿਚਾਰ ਆਪਣੇ ਹਿਰਦੇ ਅੰਦਰ ਧਾਰਨ ਕਰ, ਹਿਰਦੇ ਵਿੱਚ ਨਾਮ ਵਸਾ ਲੈ, ਤੇ ਫੇਰ ਭਾਈ ਨਾਮ ਰੂਪੀ ਸੌਦਾ ਆਪਣੇ ਹਿਰਦੇ ਵਿੱਚ ਚੱਲ ਕੇ ਸਤਸੰਗੀ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਆਪਣੇ ਜੀਵਨ ਦੇ ਵਿੱਚ ਚੱਲਣਾ ਕਰ, ਹੋਰ ਵਿਸ਼ਿਆਂ ਵਿਕਾਰਾਂ ਦੇ ਜੰਜਾਲ ਜਿਹੜੇ ਨੇ ਛੱਡ ਦੇ। ਜੇ ਐਸਾ ਵਣਜ ਵਪਾਰ ਕਰਨਾ ਤੂੰ ਸਿੱਖ ਲਵੇਂ, ਦੁਨੀਆਂ ਵਿੱਚ ਵੀ ਤੈਨੂੰ ਸਾਰੇ ਧਨ ਧਨ ਕਹਿਣਗੇ, ਤੇ ਪਰਮਾਤਮਾ ਦੀ ਦਰਗਾਹ ਵਿੱਚ ਵੀ ਮੁੱਖ ਉਜਲਾ ਹੋਵੇਗਾ। ਹਜ਼ੂਰ ਫਰਮਾਉਂਦੇ ਨੇ, ਇਹ ਵਪਾਰ ਵਿਰਲਾ ਵਪਾਰ ਹੈ, ਵਿਰਲੇ ਵਿਰਲੇ ਵਪਾਰੀ ਗੁਰਮੁਖ ਜਾਂਦੇ ਜਿਹੜੇ ਇਹ ਵਪਾਰ ਕਰਦੇ ਨੇ। ਜਿਹੜਾ ਕੋਈ ਗੁਰਮੁਖ ਇਹ ਨਾਮ ਦਾ ਵਪਾਰ ਕਰਦਾ, ਔਗੁਣ ਛੱਡ ਕੇ, ਮੈਂ ਮੇਰੀ ਨੂੰ ਛੱਡ ਕੇ, ਅਭਿਮਾਨ ਹੰਕਾਰ ਨੂੰ ਛੱਡ ਕੇ, ਮਨ ਗੁਰੂ ਕੇ ਅਰਪਣ ਕਰਕੇ ਗੁਰੂ ਕੋਲੋਂ ਨਾਮ ਦਾ ਸੌਦਾ ਲੈ ਕੇ ਸੰਭਾਲਦਾ ਨਾ, ਨਾਨਕ ਤਾ ਕੈ ਸਦ ਬਲਿਹਾਰ ਹੈ, ਉਹਨਾਂ ਤੋਂ ਸਦਾ ਸਦਾ ਸੈਂਕੜੇ ਵਾਰ ਬਲਿਹਾਰ ਕੁਰਬਾਨ ਜਾਂਦੇ ਆ। ਸੋ ਇਸ ਪ੍ਰਕਾਰ ਗੁਰਮੁਖ ਵਣਜ ਕਰ ਹੈ, ਗੁਰਮੁਖ ਪਿਆਰੇ ਨਾਮ ਦਾ ਵਣਜ ਕਰਦੇ ਨੇ ਗੁਰੂ ਕੋਲੋਂ, ਪਰ ਵਿਸ਼ੇਸ਼ ਕਰਕੇ ਆਪ ਪਛਾਣ ਹੈ, ਗੁਰੂ ਕੀ ਕਿਰਪਾ ਨਾਲ ਆਪਣੇ ਆਪੇ ਨੂੰ ਪਛਾਣ ਲੈਂਦੇ ਹਨ।
ਕੋ ਅਵਰ ਨਾ ਜਾਣ,
ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਉਹ ਗੁਰਮੁਖ ਪਿਆਰੇ ਕੋਈ ਹੋਰ ਨਹੀਂ ਜਾਣਦੇ, ਕੇਵਲ ਇੱਕ ਦਾ ਹੀ ਮਨ ਵਿੱਚ ਖਿਆਲ, ਤੇ ਇੱਕ ਨੂੰ ਹੀ ਸਾਰੀਆਂ ਥਾਵਾਂ ਤੇ ਨਿਸ਼ਚੇ ਕਰਦੇ ਨੇ। ਜਤਰ ਜਤਰ ਮਨੋ ਜਾਤੀ, ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ, ਇਉਂ ਇੱਕ ਪਰਮਾਤਮਾ ਨਾਲ ਹੀ ਮਨ ਜੁੜਦਾ ਹੈ, ਉਹਦੇ ਤੋਂ ਬਿਨਾਂ ਹੋਰ ਕਿਸੇ ਨੂੰ ਜਾਣਦੇ ਨਹੀਂ।
ਸੱਚਾ ਸਾਹੋ ਸੱਚੇ ਵਣ ਜਾ ਰੇ,
ਉਹ ਸ਼ਾਹੂਕਾਰ ਪਰਮਾਤਮਾ ਗੁਰੂ ਵੀ ਸੱਚਾ ਹੈ, ਤੇ ਇਉਂ ਉਸ ਗੁਰੂ ਸ਼ਾਹੂਕਾਰ ਪਰਮਾਤਮਾ ਦੇ ਕੋਲ ਨਾਮ ਦਾ ਵਣਜ ਵਪਾਰ ਕਰਨ ਵਾਲੇ ਵਣਜਾਰੇ ਗੁਰਮੁਖ ਜਨ ਵੀ ਸੱਚੇ ਹਨ।
ਪੂੰਜੀ ਨਾਮ ਵਿਸਾਹਾ ਹੈ,
ਜਿਨ੍ਹਾਂ ਵਣਜਾਰਿਆਂ ਨੇ ਨਾਮ ਰੂਪੀ ਪੂੰਜੀ ਨੂੰ ਵਿਸਾਹਾ ਇਕੱਤਰ ਕਰ ਲਿਆ, ਪ੍ਰਾਪਤ ਕਰ ਲਿਆ ਹੈ।
ਆਪੇ ਸਾਜੇ ਸ੍ਰਿਸ਼ਟ ਉਪਾਏ,
ਆਪ ਹੀ ਸਾਰੇ ਜੀਵਾਂ ਦੀ ਸਾਜਨਾ ਕਰਕੇ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ। ਵਾਹਿਗੁਰੂ
ਵਿਰਲੇ ਕਉ ਗੁਰ ਸ਼ਬਦ ਬੁਝਾਏ,
ਪਰ ਇਸ ਸਾਰੇ ਸੰਸਾਰ ਦੇ ਵਿੱਚ ਵਿਰਲਿਆਂ ਵਿਰਲਿਆਂ ਨੂੰ ਗੁਰੂ ਕੇ ਸ਼ਬਦ ਦੀ ਸੋਝੀ ਬਖਸ਼ਿਸ਼ ਕਰਦਾ ਹੈ।
ਸਤਿਗੁਰ ਸੇਵਹਿ ਸੇ ਜਨ ਸਾਚੇ,
ਜੋ ਸਤਿਗੁਰਾਂ ਦੀ ਸੇਵਾ ਕਰਦੇ ਹਨ ਜਨ ਪਿਆਰੇ ਗੁਰੂ ਕੇ, ਉਹ ਸੱਚੇ ਹਨ ਸੁਚਿਆਰ ਹਨ।
ਕਾਟੇ ਜਮ ਕਾ ਫਾਹਾ ਹੈ,
ਉਹ ਗੁਰਮੁਖ ਪਿਆਰੇ ਜਮਾਂ ਦੀਆਂ ਫਾਹੀਆਂ ਨੂੰ ਕੱਟ ਲੈਂਦੇ ਨੇ, ਜਮ ਦੂਤਾਂ ਦੇ ਵਸ ਫਿਰ ਪੈਂਦੇ ਨਹੀਂ।
ਪੰਨਾ ਘੜੇ ਸਵਾਰੇ ਸਾਜੇ,
ਅਕਾਲ ਪੁਰਖ ਵਾਹਿਗੁਰੂ ਆਪ ਹੀ ਸਾਜ ਸਾਜ ਕੇ ਸਵਾਰ ਸਵਾਰ ਕੇ ਸ੍ਰਿਸ਼ਟੀ ਨੂੰ ਸਾਜਦਾ, ਆਪੇ ਹੀ ਭੰਨਦਾ ਹੈ, ਆਪੇ ਹੀ ਫੇਰ ਘੜਦਾ ਹੈ। ਇਉਂ ਵਾਰ ਵਾਰ ਪੈਦਾ ਕਰਨਾ, ਨਾਸ ਕਰਨਾ, ਸਵਾਰਨਾ, ਸਾਜਣਾ, ਇਹ ਸਾਰੇ ਕਰਤੱਵ ਵਾਹਿਗੁਰੂ ਆਪ ਕਰਦਾ ਹੈ।
ਮਾਇਆ ਮੋਹ ਦੂਜੇ ਜੰਤ ਪਾਜੇ,
ਪਰ ਸਾਧ ਸੰਗਤ ਜੀ ਦਵੈਤ ਭਾਵਨਾ ਵਿੱਚ ਜਿਹੜੇ ਲੱਗੇ ਹੋਏ ਜੰਤ ਜੀਵ ਨੇ, ਪਾਜ ਬਨਾਵਟ ਰੂਪ ਸੰਸਾਰ ਦੇ ਵਿੱਚ, ਉਹ ਮਾਇਆ ਦੇ ਮੋਹ ਵਿੱਚ ਹੀ ਲੱਗੇ ਰਹਿੰਦੇ ਨੇ।
ਮਨ ਮੁਖ ਫਿਰ ਹੈ ਸਦਾ ਅੰਧ ਕਮਾਵੈ,
ਜੋ ਮਨ ਨੂੰ ਮੁਖੀ ਕਰਕੇ ਮਨ ਦੇ ਮਗਰੀ ਚੱਲਦੇ ਫਿਰਦੇ ਰਹਿੰਦੇ ਨੇ, ਸਦਾ ਅੰਧ ਕਮਾਵੈ, ਅੰਨਿਆਂ ਵਾਲੇ ਕਰਮ, ਅਗਿਆਨਤਾ ਵਾਲੇ ਕਰਮ ਸਦਾ ਕਮਾਉਂਦੇ ਹਨ।
ਜਮ ਕਾ ਜੇਵੜਾ ਗਲ ਫਾਹਾ ਹੈ,
ਉਹਨਾਂ ਦੇ ਗਲਾਂ ਵਿੱਚ ਫਿਰ ਜਮ ਦਾ ਰੱਸਾ ਪਾ ਕੇ ਫਾਹਾ ਪੈਂਦਾ ਹੈ। ਕਿਹੜਾ ਰੱਸਾ? ਜੋ ਆਪਣੇ ਕਰਮ ਕੀਤੇ ਨੇ। ਸੋ ਕਰਮ ਧਰਮ ਸਭ ਬੰਧਨਾ, ਪਾਪ ਪੁੰਨ ਸੰਬੰਧ, ਇਹ ਆਪਣੇ ਕੀਤੇ ਕਰਮਾਂ ਕਰਤੱਬਾਂ ਦਾ ਰੱਸਾ ਫਾਹੀ ਬਣ ਕੇ ਗਲ ਪੈ ਜਾਂਦਾ ਹੈ। ਇਉਂ ਜਮ ਦੂਤਾਂ ਦੀ ਫਾਹੀ ਹੀ ਗਲ ਪੈਂਦੀ ਹੈ।
ਆਪੇ ਬਖਸੇ ਗੁਰ ਸੇਵਾ ਲਾ,
ਆਪ ਹੀ ਜਿਨ੍ਹਾਂ ਤੇ ਵਾਹਿਗੁਰੂ ਆਪਣੀ ਬਖਸ਼ਿਸ਼ ਕਰ ਦੇਵੇ, ਉਹਨਾਂ ਨੂੰ ਗੁਰੂ ਕੀ ਸੇਵਾ ਵਿੱਚ ਲਾ ਲੈਂਦਾ ਹੈ।
ਗੁਰਮਤੀ ਨਾਮ ਮਨ ਵਸਾਏ,
ਉਹ ਗੁਰਮੁਖ ਪਿਆਰੇ ਫਿਰ ਗੁਰੂ ਕੀ ਮਤ ਲੈ ਕੇ, ਗੁਰੂ ਕੀ ਸਿੱਖਿਆ ਧਾਰਨ ਕਰਕੇ, ਗੁਰਮਤ ਦੀ ਪ੍ਰਪਕਤਾ ਵਿੱਚ ਰਹਿੰਦਿਆਂ ਹੋਇਆ ਵਾਹਿਗੁਰੂ ਕੇ ਨਾਮ ਨੂੰ ਆਪਣੇ ਮਨ ਵਿੱਚ ਵਸਾਉਂਦੇ ਹਨ। ਮੰਨ ਕੇ
ਆਨ ਦਿਨ ਨਾਮ ਧਿਆਏ ਸਾਚਾ,
ਇੱਕ ਰਸ ਸੱਚੇ ਨਾਮ ਨੂੰ ਧਿਆਉਂਦੇ ਹਨ ਉਹ ਗੁਰਮੁਖ ਜਾਨ।
ਇਸ ਜਗ ਮੈਂ ਨਾਮੋ ਲਾਹਾ ਹੈ,
ਇਉਂ ਇਸ ਜਗਤ ਵਿੱਚ ਵਾਹਿਗੁਰੂ ਕੇ ਨਾਮ ਨੂੰ ਜਪ ਕੇ ਜੀਵਨ ਦਾ ਸੱਚਾ ਲਾਹਾ ਪ੍ਰਾਪਤ ਕਰ ਲੈਂਦੇ ਨੇ।
ਆਪੇ ਸੱਚਾ ਸੱਚੀ ਨਾਈ,
ਆਪ ਹੀ ਅਕਾਲ ਪੁਰਖ ਵਾਹਿਗੁਰੂ ਸੱਚਾ ਹੈ ਤੇ ਉਹਦੀ ਨਾਈ ਵਡਿਆਈ ਵੀ ਸੱਚੀ ਹੈ।
ਗੁਰਮੁਖ ਦੇਵੈ ਮਨ ਵਸਾਈ,
ਗੁਰੂ ਰੂਪ ਹੋ ਕੇ ਗੁਰੂ ਕੀ ਸਿੱਖਿਆ ਰਾਹੀਂ ਗੁਰਮੁਖਾਂ ਦੇ ਹਿਰਦੇ ਵਿੱਚ, ਮਨ ਦੇ ਵਿੱਚ ਆਪਣਾ ਨਾਮ ਵਸਾ ਦਿੰਦਾ ਹੈ।
ਜਿਨ ਮਨ ਵਸਿਆ ਸੇ ਜਨ ਸੋਹੈ,
ਜਿਨ੍ਹਾਂ ਦੇ ਮਨ ਵਿੱਚ ਅਕਾਲ ਪੁਰਖ ਵਾਹਿਗੁਰੂ ਨਾਮ ਰੂਪ ਹੋ ਕੇ ਵਸ ਗਿਆ, ਉਹ ਗੁਰਮੁਖ ਪਿਆਰੇ ਸਦਾ ਹੀ ਲੋਕ ਪਰਲੋਕ ਵਿੱਚ ਸੋਭਾ ਪਾਉਂਦੇ ਨੇ।
ਸਿਰ ਚੂਕਾ ਕਾਹਾ ਹੈ,
ਉਹਨਾਂ ਦੇ ਸਿਰ ਤੋਂ ਸਾਰਾ ਕਾਹਾ, ਸਾਰਾ ਜੰਜਾਲ, ਹੋਰ ਤਰ੍ਹਾਂ ਤਰ੍ਹਾਂ ਦੇ ਖਿਆਲ ਚੁੱਕ ਗਏ, ਨਾਸ ਹੋ ਗਏ, ਭਾਰ ਉਹਨਾਂ ਦੇ ਸਰੋਂ ਹਰ ਤਰ੍ਹਾਂ ਦਾ ਉਤਰ ਗਿਆ।
ਅਗਮ ਅਗੋਚਰ ਕੀਮਤ ਨਹੀਂ ਪਾਈ,
ਵਾਹਿਗੁਰੂ ਗਮਤਾ ਤੋਂ ਪਰੇ ਹੈ, ਇੰਦਰੀਆਂ ਦੇ ਵਿਸ਼ੇ ਰੂਪ ਹੈ, ਕੀਮਤ ਨਹੀਂ ਪਾਈ ਜਾ ਸਕਦੀ, ਅੰਤ ਨਹੀਂ ਲਿਆ ਜਾ ਸਕਦਾ।
ਗੁਰ ਪ੍ਰਸਾਦੀ ਮਨ ਵਸਾਈ,
ਗੁਰੂ ਕੀ ਕਿਰਪਾ ਦੇ ਨਾਲ ਹੀ ਉਸ ਨੂੰ ਮਨ ਵਿੱਚ ਵਸਾਇਆ ਜਾ ਸਕਦਾ ਹੈ।
ਸਦਾ ਸ਼ਬਦ ਸਲਾਹੀ ਗੁਣ ਦਾਤਾ,
ਉਹ ਗੁਣਾਂ ਦੇ ਦਾਤੇ ਨੂੰ ਜਿਹੜੇ ਗੁਰੂ ਕੇ ਸ਼ਬਦ ਰਾਹੀਂ ਸਦਾ ਸਲਾਹੁੰਦੇ ਨੇ, ਸਦਾ ਸਿਫਤ ਸਲਾਹ ਕਰਦੇ ਹਨ।
ਲੇਖਾ ਕੋਈ ਨਾ ਮੰਗੈ ਤਾਹਾ ਹੈ,
ਉਹਨਾਂ ਤੋਂ ਅਗਲੀ ਦਰਗਾਹ ਵਿੱਚ ਜਾ ਕੇ ਕੋਈ ਕਰਮਾਂ ਦਾ ਲੇਖਾ ਕੋਈ ਵੀ ਨਹੀਂ ਮੰਗ ਸਕਦਾ।
ਬ੍ਰਹਮਾ ਬਿਸ਼ਨ ਰੁਦਰ ਤਿਸ ਕੀ ਸੇਵਾ,
ਕਿਉਂਕਿ ਸਾਧ ਸੰਗਤ ਜੀ ਭਾਵੇਂ ਬ੍ਰਹਮਾ ਹੈ, ਭਾਵੇਂ ਵਿਸ਼ਨੂੰ ਹੈ ਤੇ ਭਾਵੇਂ ਰੁਦਰ ਮਹਾਦੇਵ ਹੈ, ਸ਼ਿਵ ਜੀ ਹੈ, ਸਾਰੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਦੇ, ਉਹਦੇ ਦਰ ਦੇ ਝਾੜੂ ਬਰਦਾਰ ਹਨ।
ਅੰਤ ਨਾ ਪਾਵੈ ਅਲਖ ਅਭੇਵਾ,
ਸ਼ਕਤੀ ਬਿਰਤੀ ਕਰਕੇ ਨਾ ਲਖਿਆ ਜਾਣ ਵਾਲਾ, ਨਾ ਜਾਣਿਆ ਜਾਣ ਵਾਲਾ, ਜੋ ਅਭੇਵ ਭੇਦ ਤੋਂ ਰਹਿਤ ਵਾਹਿਗੁਰੂ ਹੈ, ਇਹ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵੀ ਉਹਦਾ ਅੰਤ ਨਹੀਂ ਪਾ ਸਕਦੇ।
ਨਦਰ ਕਰਹਿ ਤੂੰ ਆਪਣੀ,
ਹੇ ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਦੇ ਉੱਪਰ ਤੂੰ ਆਪਣੀ ਕਿਰਪਾ ਭਰੀ ਨਿਗਾਹ ਕਰ ਦਿੰਦਾ ਹੈ।
ਗੁਰਮੁਖ ਅਲਖ ਲਖਾਹਾ ਹੈ,
ਉਹਨਾਂ ਗੁਰਮੁਖਾਂ ਨੂੰ ਆਪਣਾ ਅਲਖ ਸਰੂਪ ਤੂੰ ਜਣਾ ਦਿੰਦਾ, ਉਹਨਾਂ ਨੂੰ ਆਪਣੀ ਸੋਝੀ ਬਖਸ਼ਿਸ਼ ਕਰਦਾ ਹੈ।
ਪੂਰਾ ਸਤਿਗੁਰ ਸੋਝੀ ਪਾਈ।
ਪੂਰਿਆ ਸਤਿਗੁਰਾਂ ਦੀ ਕਿਰਪਾ ਦੇ ਰਾਹੀਂ ਹੀ ਉਸ ਵਾਹਿਗੁਰੂ ਕੀ ਸੋਝੀ ਪਾਈ ਜਾਂਦੀ ਹੈ।
ਏਕੋ ਨਾਮ ਮਨ ਵਸਾਈ।
ਜਦੋਂ ਗੁਰੂ ਕੇ ਬਚਨ ਦੀ ਪਾਲਣਾ ਕਰਦਿਆਂ ਇੱਕ ਵਾਹਿਗੁਰੂ ਕਾ ਨਾਮ ਮਨ ਵਿੱਚ ਵਸਾ ਲਿਆ ਜਾਵੇ।
ਨਾਮ ਜਪੀ ਤੈ ਨਾਮ ਧਿਆਈ।
ਜੋ ਗੁਰਮੁਖ ਪਿਆਰੇ ਵਾਹਿਗੁਰੂ ਕਾ ਨਾਮ ਜਪਦੇ ਨੇ ਅਤੇ ਨਾਮ ਦਾ ਹੀ ਧਿਆਨ ਧਾਰਨ ਕਰਦੇ ਹਨ,
ਮਹਿਲ ਪਾਏ ਗੁਣ ਗਾਹੇ।
ਵਾਹਿਗੁਰੂ ਕੇ ਗੁਣਾਂ ਦੀ ਵਿਚਾਰ ਕਰਦਿਆਂ ਵਾਹਿਗੁਰੂ ਕੇ ਗੁਣ ਗਾਉਂਦਿਆਂ ਗਾਉਂਦਿਆਂ ਵਾਹਿਗੁਰੂ ਕੇ ਸਰੂਪ ਨੂੰ ਪਾ ਲੈਂਦੇ, ਇੱਕ ਮਿਕ ਹੋ ਜਾਂਦੇ ਨੇ।
ਸੇਵਕ ਸੇਵਹਿ ਮਨ ਹੁਕਮ ਅਪਾਰਾ।
ਗੁਰੂ ਕੇ ਹੁਕਮ ਨੂੰ ਮੰਨ ਕੇ ਪਾਰਾਵਾਰ ਤੋਂ ਰਹਿਤ ਪ੍ਰਮਾਤਮਾ ਦੀ ਸੇਵਾ ਸੇਵਕ ਭਾਵ ਧਾਰਨ ਕਰਕੇ ਕਰਦੇ ਨੇ ਗੁਰਮੁਖ ਜਨ।
ਮਨ ਮੁਖ ਹੁਕਮ ਨ ਜਾਣ ਹੈ ਸਾਰਾ।
ਪਰ ਆਪਣੇ ਮਨ ਦੇ ਖਿਆਲਾਂ ਮਗਰ ਚੱਲਣ ਵਾਲੇ ਜਿਹੜੇ ਮਨਮੁਖ ਲੋਕ ਹਨ ਉਹ ਗੁਰੂ ਕੇ ਹੁਕਮ ਦੀ ਸਾਰ ਨਹੀਂ ਜਾਣਦੇ, ਕਦਰ ਕੀਮਤ ਨਹੀਂ ਜਾਣਦੇ, ਤਾਂ ਹੀ ਤਾਂ ਗੁਰੂ ਕਾ ਹੁਕਮ ਮੰਨਦੇ ਨਹੀਂ ਤੇ ਆਪਣੇ ਮਨ ਦੇ ਖਿਆਲਾਂ ਵਿੱਚ ਲੱਗੇ ਰਹਿੰਦੇ ਨੇ।
ਹੁਕਮੇ ਮੰਨੇ ਹੁਕਮੇ ਵਡਿਆਈ।
ਜੋ ਗੁਰੂ ਕੇ ਹੁਕਮ ਨੂੰ ਮੰਨ ਲੈਂਦੇ ਨੇ ਹੁਕਮ ਸਦਕਾ ਉਹਨਾਂ ਨੂੰ ਲੋਕ ਪ੍ਰਲੋਕ ਦੀ ਵਡਿਆਈ ਪ੍ਰਾਪਤ ਹੁੰਦੀ ਹੈ।
ਹੁਕਮੇ ਵੇ ਪਰਵਾਹੇ।
ਤੇ ਹੁਕਮ ਮੰਨਣ ਕਰਕੇ ਵੇ ਪ੍ਰਵਾਹ ਹੋ ਜਾਂਦੇ ਨੇ, ਪ੍ਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ।
ਪਰ ਸਾਦੀ ਹੁਕਮ ਪਛਾਣ।
ਗੁਰੂ ਕੀ ਕਿਰਪਾ ਦੇ ਨਾਲ ਹੀ ਅਕਾਲ ਪੁਰਖ ਦੇ ਅਟਲ ਹੁਕਮ ਨੂੰ ਪਛਾਣਿਆ ਜਾਂਦਾ ਹੈ।
ਧਾਵਤ ਰਾਖੈ ਇਕਤ ਕਰ ਆਣ।
ਗੁਰੂ ਕੀ ਕਿਰਪਾ ਦੇ ਨਾਲ ਗੁਰਮੁਖ ਪਿਆਰੇ ਦੌੜੇ ਜਾਂਦੇ ਚੰਚਲ ਮਨ ਨੂੰ, ਬਿਖਰੇ ਹੋਏ ਮਨ ਨੂੰ ਵਰਜ ਵਰਜ ਕੇ ਏਕਤਾ ਦੇ ਘਰ ਵਿੱਚ ਲੈ ਆਉਂਦੇ ਨੇ, ਇੱਕ ਅਕਾਲ ਪੁਰਖ ਵਾਹਿਗੁਰੂ ਕੇ ਸਿਮਰਨ ਵਿੱਚ ਜੋੜ ਲੈਂਦੇ ਨੇ।
ਨਾਮੇ ਰਾਤਾ ਸਦਾ ਬੈਰਾਗੀ।
ਜੋ ਪ੍ਰਮਾਤਮਾ ਦੀ ਨਾਮ ਦੀ ਰੰਗਣ ਵਿੱਚ ਰੰਗਿਆ ਗਿਆ ਦੁਨੀਆਂ ਦੀ ਮੋਹ ਮਾਇਆ ਵੱਲੋਂ ਸਦਾ ਉਹਦੇ ਮਨ ਵਿੱਚ ਵੈਰਾਗ ਭੈ ਭਾਵ ਪੈਦਾ ਹੋ ਜਾਂਦਾ ਹੈ।
ਨਾਮ ਰਤਨ ਮਨ ਤਾਹਾ ਹੈ।
ਤੇ ਨਾਮ ਰੂਪੀ ਸੱਚਾ ਰਤਨ ਇਸ ਦੇ ਮਨ ਦੇ ਵਿੱਚ ਵਸ ਜਾਂਦਾ ਹੈ।
ਸਭ ਜਗ ਮਹਿ ਵਰਤੈ ਏਕੋ ਸੋਈ।
ਉਹ ਤੱਕ ਲੈਂਦੇ ਨੇ ਕਿ ਸਾਰੇ ਜਗਤ ਵਿੱਚ ਉਹ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਵਰਤ ਰਿਹਾ ਹੈ।
ਗੁਰ ਪ੍ਰਸਾਦੀ ਪ੍ਰਗਟ ਹੋਈ।
ਵਰਤਦਾ ਤਾਂ ਸਾਰੇ ਜਗਤ ਵਿੱਚ ਹੈ ਪਰ ਗੁਪਤ ਵਰਤ ਰਿਹਾ ਹੈ। ਗੁਰ ਪ੍ਰਸਾਦੀ ਪ੍ਰਗਟ ਹੋਈ, ਗੁਰੂ ਕੀ ਕਿਰਪਾ ਨਾਲ ਪ੍ਰਗਟ ਹੋ ਜਾਂਦਾ। ਜਦੋਂ ਹਿਰਦੇ ਵਿੱਚ ਪ੍ਰਗਟ ਹੋ ਜਾਵੇ ਤਾਂ ਸੰਸਾਰ ਵਿੱਚ ਵਰਤਦਾ ਵੀ ਨਜ਼ਰੀ ਆਉਣ ਲੱਗ ਪੈਂਦਾ ਹੈ।
ਸ਼ਬਦ ਸਲਾਹ ਹੈ ਸੇ ਜਨ ਨਿਰਮਲ।
ਜੋ ਗੁਰੂ ਕੇ ਸ਼ਬਦ ਦੀ ਸਲਾਹਤਾ ਕਰਦੇ ਨਾਮ ਜਪਦੇ ਨੇ ਉਹ ਜਨ ਨਿਰਮਲ ਉੱਜਲ ਹੋ ਜਾਂਦੇ ਨੇ।
ਨਿਜ ਘਰ ਵਾਸਾ ਤਾਹਾ ਹੈ।
ਪ੍ਰਮਾਤਮਾ ਦੇ ਸਰੂਪ ਰੂਪੀ ਆਪਣੇ ਘਰ ਵਿੱਚ ਉਹਨਾਂ ਦਾ ਨਿਵਾਸ ਹੋ ਜਾਂਦਾ ਹੈ।
ਸਦਾ ਭਗਤ ਤੇਰੀ ਸਰਨਾਈ।
ਹੇ ਵਾਹਿਗੁਰੂ ਤੇਰੇ ਭਗਤ ਸਦਾ ਸਦਾ ਤੇਰੀ ਸ਼ਰਨ ਵਿੱਚ ਰਹਿੰਦੇ ਨੇ।
ਅਗਮ ਅਗੋਚਰ ਕੀਮਤ ਨਹੀਂ ਪਾਈ।
ਤੂੰ ਅਗਮ ਹੈ ਅਗੋਚਰ ਹੈ, ਤੇਰੀ ਕੀਮਤ ਨਹੀਂ ਪਾਈ ਜਾ ਸਕਦੀ।
ਜਿਉਂ ਦੁੱਧ ਭਾਵੈ ਹੈ ਤਿਉਂ ਤੂੰ ਰੱਖੈ ਹੈ।
ਜਿਵੇਂ ਤੈਨੂੰ ਭਾਉਂਦਾ ਉਵੇਂ ਤੂੰ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਹੈ।
ਗੁਰਮੁਖ ਨਾਮ ਧਿਆਹਾ ਹੈ।
ਗੁਰੂ ਕੇ ਰਾਹੀਂ ਗੁਰਮੁਖ ਪਿਆਰੇ ਤੇਰੇ ਨਾਮ ਨੂੰ ਧਿਆਉਂਦੇ ਹਨ।
ਸਦਾ ਸਦਾ ਤੇਰੇ ਗੁਣ ਗਾਵਾ।
ਹੇ ਵਾਹਿਗੁਰੂ ਮੇਰੇ ਤੇ ਵੀ ਬਖਸ਼ਿਸ਼ ਕਰਕੇ ਮੈਂ ਸਦਾ ਸਦਾ ਤੇਰੇ ਗੁਣ ਗਾਉਂਦਾ ਰਹਾ।
ਸੱਚੇ ਸਾਹਿਬ ਤੇਰਾ ਮਨ ਭਾਵਾ।
ਤੇ ਤੇਰੇ ਗੁਣਾਂ ਨੂੰ ਗਾ ਗਾ ਕੇ ਹੇ ਸੱਚੇ ਸਾਹਿਬ ਮੈਂ ਵੀ ਤੇਰੇ ਮਨ ਨੂੰ ਭਾ ਜਾਵਾਂ, ਤੇਰੇ ਦਰ ਤੇ ਪ੍ਰਵਾਨ ਹੋ ਜਾਵਾਂ।
ਨਾਨਕ ਸਾਚ ਕਹੈ ਬੇਨੰਤੀ।
ਹੇ ਸੱਚ ਸਰੂਪ ਜੀ ਮੈਂ ਤੇਰੇ ਅੱਗੇ ਇਹੀ ਬੇਨਤੀ ਕਰਦਾ ਹਾਂ।
ਸੱਚ ਦੇਵੋ ਸੱਚ ਸਮਾਹਾ ਹੈ।
ਮੈਨੂੰ ਆਪਣੇ ਸੱਚ ਨਾਮ ਦੀ ਦਾਤ ਬਖਸ਼ਿਸ਼ ਕਰੋ, ਜਿਸ ਨਾਮ ਨੂੰ ਜਪ ਜਪ ਕੇ ਤੇਰੇ ਸੱਚ ਸਰੂਪ ਵਿੱਚ ਹੀ ਮੈਨੂੰ ਮਿਲਾਪ ਮਿਲ ਜਾਵੇ, ਆਨੰਦ ਮਿਲ ਜਾਵੇ, ਤੇਰੇ ਸੱਚ ਸਰੂਪ ਵਿੱਚ ਹੀ ਸਮਾ ਜਾਵਾਂ। ਇਹ ਦਾਤ ਗੁਰੂ ਤੋਂ ਮੰਗੀਏ। ਅੱਜ ਵਿਸਾਖੀ ਦੇ ਦਿਹਾੜੇ ਤੇ ਸਤਿਗੁਰਾਂ ਨੇ ਐਸਾ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਫਿਰ ਸਮੁੱਚੀਆਂ ਸੰਗਤਾਂ ਨੂੰ ਅੱਜ ਦੇ ਇਸ ਖਾਲਸਾ ਪ੍ਰਗਟ ਦਿਵਸ ਦੀਆਂ ਲੱਖਾਂ ਲੱਖਾਂ ਵਧਾਈਆਂ ਹੋਵਣ। ਗੁਰਮਤ ਮਾਰਗ ਦੇ ਗੁਰਮਤ ਮਾਰਗ ਦੇ ਪਾਂਧੀ ਬਣੀਏ, ਗੁਰਮਤ ਮਰਜ਼ਾਦਾ ਦੇ ਧਾਰਨੀ ਹੋਈਏ ਤੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅੱਗੇ ਲਈ ਸਮਤ ਬਖਸ਼ਣੀ।
ਸਦਾ ਸਦਾ ਤੇਰੇ ਗੁਣ ਗਾਵਾ, ਸੱਚੇ ਸਾਹਿਬ ਤੇਰਾ ਮਨ ਭਾਵਾ, ਨਾਨਕ ਸਾਚ ਕਹੈ ਬੇਨੰਤੀ, ਸੱਚ ਦੇਵੋ ਸੱਚ ਸਮਾਹਾ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।